ਕਲਗੀਧਰ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਸੰਗਤ ਨੂੰ ਦਰਸ਼ਨ ਦੇ ਰਹੇ ਹਨ। ਬੇਅੰਤ ਸੰਗਤਾਂ ਨਿਤਾ ਪ੍ਰਤੀ ਆਉਂਦੀਆਂ, ਬੇਅੰਤ ਜਾਂਦੀਆਂ। ਚੰਗੇ ਚੰਗੇ ਘੋੜੇ, ਤਲਵਾਰਾਂ, ਬੰਦੂਕਾਂ, ਤੀਰ ਕਮਾਨ, ਬਰਛੀਆਂ, ਅਨੇਕਾਂ ਤਰ੍ਹਾਂ ਦੇ ਸ਼ਸਤਰ, ਬਸਤਰ, ਆਭੂਸ਼ਣ ਦੂਰੋਂ ਦੂਰੋਂ ਆ ਕੇ ਸੰਗਤ ਗੁਰੂ ਚਰਨਾਂ 'ਚ ਅਰਪਣ ਕਰਦੀ। ਸਤਿਗੁਰੂ ਜੀ ਦਾ ਰਾਜ ਸਾਜ ਨਿਤਾ ਪ੍ਰਤੀ ਵੱਧ ਰਿਹਾ, ਤਬੇਲਾ ਵੱਧ ਰਿਹਾ ਹੈ। ਸਿਪਾਹੀ ਵੀ ਸਤਿਗੁਰੂ ਜੀ ਭਰਤੀ ਕਰਦੇ, ਉਹਨਾਂ ਨੂੰ ਰੋਜ਼ੀਨਾ ਦਿੱਤਾ ਜਾਂਦਾ, ਉਹਨਾਂ ਨੂੰ ਸ਼ਸਤਰ ਵਿੱਦਿਆ ਦਾ ਅਭਿਆਸ ਕਰਾਉਣਾ, ਸ਼ਿਕਾਰ ਖੇਡਣ ਜਾਣਾ। ਜਿਹੜੇ ਇੱਕ ਜੰਗੀ ਕਰਤੱਬ ਦੀਆਂ ਬਿਰਤੀਆਂ ਹੁੰਦੀਆਂ, ਉਹ ਜੰਗੀ ਕਰਤੱਬ ਮਹਾਰਾਜ ਆਪਣੇ ਸਿੱਖਾਂ ਨੂੰ, ਯੋਧਿਆਂ ਨੂੰ ਸਿਖਾਉਂਦੇ। ਸੂਰਬੀਰ ਬਹਾਦਰ ਯੋਧਿਆਂ ਦੀਆਂ ਗਾਥਾਵਾਂ ਸੁਣਾਉਂਦੇ, ਜੰਗ ਯੁੱਧ ਦੇ ਪ੍ਰਕਰਨ ਸੁਣਾਉਂਦੇ, ਤਰੀਕੇ ਦੱਸਦੇ ਜੰਗ ਕਿਵੇਂ ਲੜੇ ਜਾਂਦੇ ਹਨ। ਕਿਉਂਕਿ ਗੁਰਦੇਵ ਜਾਣਦੇ ਨੇ ਕਿ ਰਾਜਾ ਭੀਮ ਚੰਦ ਇੱਥੋਂ ਹੋ ਕੇ ਗਿਆ ਹੈ, ਇਹਦੇ ਇੱਥੇ ਆਉਣ ਦਾ ਮਤਲਬ ਹੈ ਕਿ ਜੰਗ ਦਾ ਬੀਜ ਬੀਜਿਆ ਗਿਆ ਹੈ। ਆਉਣ ਵਾਲੇ ਸਮੇਂ 'ਚ ਹੁਣ ਜੰਗ ਯੁੱਧ ਹੋਣੇ ਹੀ ਹਨ, ਕਿਉਂਕਿ ਗੱਲਬਾਤ ਨਾਲੇ ਕਾਬੂ ਆਉਣ ਵਾਲੇ ਨਹੀਂ। ਜਦੋਂ ਗੱਲਬਾਤ ਮੁੱਕ ਜਾਵੇ, ਹਿੱਲੇ ਵਸੀਲੇ ਮੁੱਕ ਜਾਣ, ਬਸ ਫਿਰ ਇੱਕੋ ਤਰੀਕਾ ਰਹਿ ਜਾਂਦਾ ਜੰਗ ਦੇ ਮੈਦਾਨ ਵਿੱਚ ਲੜਨ ਦਾ। ਉਹੀ ਕਰਤੂਤ ਇਹਨਾਂ ਨੇ ਕਰਨੀਆਂ, ਪਹਿਲ ਕਰਕੇ ਚੜ੍ਹ ਕੇ ਆਉਣਗੇ ਅਤੇ ਅੱਗੋਂ ਜੰਗ ਯੁੱਧ ਕਰਨੇ ਹਨ। ਉਹਦੇ ਲਈ ਪੂਰੀ ਤਿਆਰੀ ਹੋਣੀ ਚਾਹੀਦੀ। ਇਸ ਕਰਕੇ ਗੁਰਦੇਵ ਨੇ ਫੌਜ ਲਾਮਬੰਦ ਕੀਤੀ ਹੈ, ਨਗਾਰਾ ਬਣ ਚੁੱਕਾ ਹੈ ਸਾਰਿਆਂ ਨੂੰ। ਐਨ ਜਿਹੜੀ ਜੰਗ ਦੇ ਮੈਦਾਨ ਵਿੱਚ ਲੜਨ ਦੀ ਟ੍ਰੇਨਿੰਗ ਹੈ ਉਹ ਦਿੱਤੀ ਜਾ ਰਹੀ। ਖੁਦ ਆਪ ਕਲਗੀਧਰ ਜੀ ਤੀਰਅੰਦਾਜ਼ੀ ਦੀ ਵਿੱਦਿਆ ਵਿੱਚ ਮਹਾਰਤ ਪ੍ਰਾਪਤ ਕਰ ਰਹੇ ਨੇ। ਦਿਨ ਪ੍ਰਤੀ ਦਿਨ ਸਤਿਗੁਰੂ ਜੀ ਨਿਸ਼ਾਨਾ ਦੂਰ ਰੱਖ ਕੇ ਨਿਸ਼ਾਨੇ ਨੂੰ ਤੀਰ ਨਾਲ ਬਿੰਨਦੇ ਨੇ। ਚਾਰ ਚਾਰ ਕੋਹ ਤੱਕ ਸਤਿਗੁਰੂ ਜੀ ਦੇ ਤੀਰ ਦੀ ਮਾਰ ਜਾਂਦੀ ਹੈ। ਇਸ ਤਰ੍ਹਾਂ ਸਤਿਗੁਰੂ ਜੀ ਦਾ ਬਲ ਬਾਹਾਂ ਵਿੱਚ ਵੱਧ ਰਿਹਾ। ਉਹ ਕਥਾ ਆਪਾਂ ਪਿਛਲੇ ਪ੍ਰਸੰਗ 'ਚ ਸਰਵਣ ਕੀਤੀ ਹੈ। ਅਗਲੇਰਾ ਪ੍ਰਕਰਨ ਪ੍ਰਾਰੰਭ ਹੋ ਰਿਹਾ ਹੈ। ਆਓ ਮਨ ਵਿਰਤੀਆਂ ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸਤਿਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਪਵਿੱਤਰ ਕਰੋ, ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ ਕਰਤ ਅਨੇਕ ਬਿਲਾਸ।
ਇਸ ਪ੍ਰਕਾਰ ਨਾਲ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਸਤਿਗੁਰੂ ਕਲਗੀਧਰ ਜੀ ਅਨੇਕਾਂ ਤਰ੍ਹਾਂ ਦੇ ਬਿਲਾਸ, ਅਨੇਕਾਂ ਤਰ੍ਹਾਂ ਦੇ ਛੋਜ ਕਰਦੇ ਹਨ।
ਕਰੀ ਪ੍ਰਸਾਦੀ ਪਰ ਚੜੈ ਮਹਿਦ ਸ਼ਿੰਗਾਰੈ ਤਾਸ।
ਕਦੇ ਸਤਿਗੁਰੂ ਜੀ ਆਪਣੇ ਪ੍ਰਸ਼ਾਦੀ ਹਾਥੀ ਤੇ ਸਵਾਰ ਹੁੰਦੇ ਨੇ ਤੇ ਹਾਥੀ ਨੂੰ ਐਨ ਪੂਰੀ ਤਰ੍ਹਾਂ ਸ਼ਿੰਗਾਰਿਆ ਜਾਂਦਾ। ਬੜਾ ਸੁੰਦਰ ਕੀਮਤੀ ਹੋਦਾ, ਉਹਦੇ ਉੱਤੇ ਬੜੀ ਸੋਹਣੀ ਕੀਮਤੀ ਝੁੱਲ। ਹਾਥੀ ਦੇ ਜਿਹੜੇ ਪ੍ਰਸਾਦੀ ਦੇ ਦੋ ਦੰਦ ਨੇ ਉਹਨਾਂ ਵਿੱਚ ਸੋਨੇ ਦੇ ਚੂੜੇ, ਪੈਰਾਂ ਦੇ ਵਿੱਚ ਚਾਂਦੀ ਦੀਆਂ ਬਣੀਆਂ ਹੋਈਆਂ ਝਾਂਜਰਾਂ ਪਾਈਆਂ ਹੋਈਆਂ। ਇੱਦਾਂ ਹਾਥੀ ਨੂੰ ਪੂਰਾ ਸ਼ਿੰਗਾਰ ਕੇ ਲਿਆਂਦਾ ਜਾਂਦਾ। ਫਿਰ ਉਸ ਹਾਥੀ ਦੇ ਉੱਤੇ ਕਲਗੀਧਰ ਜੀ ਸਵਾਰ ਹੋ ਕੇ ਸੈਰ ਕਰਨ ਲਈ ਜਾਂਦੇ ਹਨ।
ਚੋ ਪਈ ਬਨ ਮਹਿ ਵਿਚਰੈ ਪੁਨਪੁਰ ਆਵਹਿ।
ਜੰਗਲ 'ਚ ਜਾਂਦੇ ਸ਼ਿਕਾਰ ਖੇਡਦੇ, ਸ਼ਿਕਾਰ ਖੇਡਣ ਤੋਂ ਬਾਅਦ ਫਿਰ ਵਾਪਸ ਨਗਰ ਵਿੱਚ ਆ ਜਾਂਦੇ ਹਨ।
ਅਨਕ ਅਖੀਰ ਘਾਤ ਕਰ ਲਿਆਵਹਿ।
ਸ਼ਿਕਾਰ ਖੇਡ ਕੇ ਅਨੇਕਾਂ ਜਾਨਵਰਾਂ ਨੂੰ ਮਾਰ ਕੇ ਉਹਨਾਂ ਜਾਨਵਰਾਂ ਨੂੰ ਫਿਰ ਅਨੰਦਪੁਰ ਸਾਹਿਬ ਲੈ ਆਉਂਦੇ ਹਨ।
ਜਿਨ ਜੀਵਨ ਕੇ ਪੁਨ ਪ੍ਰਕਾਸ਼ੇ।
ਇੱਦਾਂ ਕਹਿ ਸਕਦੇ ਹਾਂ ਵੀ ਜਿਨ੍ਹਾਂ ਜੀਵਾਂ ਦੇ ਪੁੰਨ ਕਰਮਾਂ ਦਾ ਪ੍ਰਕਾਸ਼ ਹੋਇਆ। ਪੁੰਨ ਕਰਮ ਤੇ ਪਾਪ ਕਰਮ ਸਾਰੇ ਜੀਵਾਂ ਦੇ ਨਾਲ ਨਾਲ ਚੱਲਦੇ ਹਨ। ਕਹਿੰਦੇ ਜਿਨ੍ਹਾਂ ਜੀਵਾਂ ਦੇ ਪੁੰਨ ਕਰਮਾਂ ਦਾ ਪ੍ਰਕਾਸ਼ ਹੁੰਦਾ ਹੈ।
ਸਤਿਗੁਰ ਹੱਥ ਬਣੈ ਤਿੰਨ ਨਾਸੇ।
ਸਤਿਗੁਰੂ ਜੀ ਦੇ ਹੱਥੀ ਉਹਨਾਂ ਦਾ ਸ਼ਿਕਾਰ ਹੁੰਦਾ ਹੈ। ਜਿਹੜੇ ਜੀਵਾਂ ਦੇ ਕੋਈ ਪੁੰਨ ਕਰਮ ਜਾਗਦੇ ਨੇ ਉਹ ਕਲਗੀਧਰ ਜੀ ਦੇ ਹੱਥੋਂ ਮਰਦੇ ਨੇ। ਚਾਹੇ ਕੋਈ ਜੰਗਲੀ ਸੂਰ ਹੋਵੇ, ਚਾਹੇ ਕੋਈ ਹਿਰਨ ਹੋਵੇ, ਚਾਹੇ ਕੋਈ ਹੋਰ ਜਾਨਵਰ ਹੋਵੇ, ਜਿਹੜਾ ਜਾਨਵਰ ਵੀ ਸਤਿਗੁਰੂ ਜੀ ਦੇ ਹੱਥੋਂ ਮਰਦਾ ਕਿਉਂਕਿ ਉਹ ਮੁਕਤ ਹੋ ਜਾਂਦਾ। ਸਤਿਗੁਰੂ ਜੀ ਜਿਹਨੂੰ ਮਾਰਦੇ ਆ ਮੁਕਤ ਕਰ ਦਿੰਦੇ ਆ। ਤੋ ਜਿਨ੍ਹਾਂ ਜੀਵਾਂ ਦੇ ਪੁੰਨ ਕਰਮ ਪ੍ਰਕਾਸ਼ ਦੇ ਹਨ ਉਹੀ ਕਲਗੀਧਰ ਜੀ ਦੇ ਹੱਥਾਂ ਦਾ ਸ਼ਿਕਾਰ ਬਣਦੇ ਹਨ।
तेज तुरंगम पर आरोहै।
कदे सतगुरु जी अपने बड़े बलवान तेज घोड़े दे उत्ते सवार हुंदे हन।
चलत फंदावत मृग जिम सोहै।
कहिंदे जदों घोड़ा चलाउंदे उहनू कुदाउंदे जिवें कोई हिरण नहीं छाल मारदा, कहिंदे इदां हिरण वांगू महाराज जी दा घोड़ा छलांग मारदा है।
बहु शस्त्रण अभ्यास कमावै है।
बहुत सारे शस्त्रां दा अभ्यास सतगुरु जी कमाउंदे, घोड़े ते बह के जिहड़े शस्त्र चलाए जा सकदे है, क्योंकि जंग दे मैदान च घोड़िआं दी पिठ ते बह के लड़ना पैंदा। घोड़े ते बैठ के तलवार किवें चलाउणी है, घोड़े ते बह के बरछे दा वार किवें करना है, घोड़े ते बैठ के बंदूक दे नाल निशाना किवें लाउणा है, तीर किवें चलाउणा है, ये सारी विद्या दा अभ्यास महाराज कलगीधर जी आप भी करदे और अपने सिखां नूं भी करवाउंदे हन।
नर ढिग वर्ती को सिख रावै है।
जिहड़े महाराज जी दे बहुत ज्यादा निकटवर्ती सिख ने उहनां नूं कलगीधर जी आप सिखाउंदे, फिर उहनां नूं हुक्म हुंदा भी तुसीं अगे होर सिखां नूं सिखाओ। सारे सिखां नूं तां नहीं सी ना महाराज वी, जे 2-3 हजार 4 हजार सिपाही सारे कल्ले कल्ले नूं नहीं सी सिखा सकदे। महाराज जी अपने जिहड़े खास निकटवर्ती सिंघ ने उहनां नूं गरीब नवाज पातशाह जी खुद आप ट्रेनिंग दिंदे आ सारी शस्त्र चलाउण दी, अस्त्र चलाउण दी।
तोमर तीर तुपक तरवार,
किवें बंदूक चलाउणी है, तीर किवें चलाउणा है, बरछी दा वार किवें करना है, भाई उदे सिंह नूं, भाई बचित्र सिंह नूं, भाई आलम सिंह नचणे नूं, ये सारे महाराज जी दे 25 सिंह सी ज्यादा निकटवर्ती सी, पंज प्यारे महाराज जी दे। तो इस तरह कलगियां वाले पातशाह इन्हां नूं खुद आप इन्हां सारे शस्त्रां दी विद्या सिखाउंदे हन।
तवर तमांचे तेगी चार,
तवर किवें चलाउणा है, तमंचा तमंचा कहिंदे छोटे पिस्टल नूं, जिहड़े छोटे पिस्टल हुंदे उह किवें चलाउणे आ, तेगे किवें चलाउणे, तलवारां दे वार किहड़े किहड़े हन, उह सारे वार महाराज जी दसदे हन वी मोढे दे वार किहड़े ने, गिट्टे दे वार किहड़े ने, पेट दे वार किहड़े हन, गर्दन दे वार किहड़े हन, इदां उहनां सारे वारां दी विद्या महाराज कलगीधर जी खालसे नूं सिखांदे हन।
बख्श है सो भटन को हर खावै है।
और वधिया वधिया तलवारां तबर तमंचे नेजे जिहड़े शस्त्र गुरु साहब दे खजाने च आउंदे महाराज अपने योधियां नूं वंड दिंदे, अपने सूरबीर बहादुर योधियां नूं शस्त्र तकसीम कर दिंदे हन।
आप चलाए तिनों दिखरावै है।
खुद आप सारे शस्त्र चला के फिर सिंघां नूं विखाउंदे है, या शस्त्र इदां चलाईदा, आ शस्त्र दा वार इदां करीदा है।
अदक सूरता करें सराहन,
और गरीब नवाज पातशाह अपने सूरमियां दी जदों सूरमताई वेखदे, उहनां दे शस्त्र चलाण दी विद्या जां सुरता बिरता वेखदे महाराज जी सलाघा करदे, सिखां नूं सलाउंदे ने, उहनां दी सूरबीरता नूं सलाउंदे हन।
लरकत होए लोक भट बाहन,
पातशाह जी दसदे कहिंदे भाई योधियो एक सूरमे दे दोहां डोलियां नाल लोक परलोक दा सुख बद्धा हुंदा। जिहड़ा सूरमा हुंदा ना शस्त्रधारी, उहदे दोहां डोलियां नाल भुज दंडियां दे नाल एक नाल लोक दा ते दूजे नाल परलोक दा सुख बद्धा हुंदा है।
विजय करें भूतल सुख भोगै है।
जे तां सूरमा जंग दे मैदान च दुश्मन नूं मार के जित प्राप्त कर लवे तां उहनूं इस लोक दा सुख, इस लोक दा राज भाग प्राप्त हो जांदा है।
रण कर मरै जात सुर लोगै है।
जिहड़े जंग दे मैदान च लड़ के शहीद हो जांदे ने उहनां नूं अगे परलोक दे सुख दी प्राप्ती हो जांदी है।
तहां अनेक आनंद मिलै है।
अगे परलोक दे जिहड़े सुख ने इस लोक नालों हजारां लखां करोड़ां गुणा वध हुंदे ने परलोक दे सुख। कहिंदे उह सारे सुख सारे आनंद उस सूरबीर बहादुर योधे नूं परलोक दे प्राप्त हो जांदे ने जिहड़ा रण भूमि च लड़ के शहीदी प्राप्त कर जांदा है।
सुजस बिलंद सबन मह पै है।
उहदा सुजस उहदी वडियाई सारे जगत विच उजागर हुंदी है, सारा संसार उहनां दी सोभा गाउंदा है, सूरमे उहदियां वारां गाउंदे हन।
देश विदेशन संगत आवै है।
इदां देशां विदेशां तों महाराज जी दे चरणां च संगत आउंदी, महाराज जी सूरमताई दियां बातां अपने योद्धियां नूं सिखां नूं सुणाउंदे सूरमताई दी वड्याई करके सुणाउंदे हन।
दरस है मनो कामना पावे है।
जेड़ियां जेड़ियां संगतां जेड़े जेड़े माई भाई देशां विदेशां चों आउंदे कलगी धर जी दे दर्शन करके आपो अपनियां मनोकामनावां दी पूर्ति करदे हन।
सिखन को शुभ मत नित देत।
सतगुरु जी अपने सिखां नूं जिहड़े शरण च आउंदे उहनां नूं शुभ मत बख्शदे हन। खालसा जी गुरु दी मत श्रेष्ठ है। गुरु दी मत तों इलावा बाकी जिन्नियां मतां हन उह दुरमत कहियां जांदियां। दुरमत ते गुरमत। गुरु की मत श्रेष्ठ है क्योंकि गुरु की मत सानू सारिआं नूं एक जगह ते इकट्ठी कर दिंदी। जिहड़ी दुरमत है वह सानू वंड दिंदी है। वह साडे विच भेदभाव की बिरती पैदा कर दिंदी है। ये वड्डा है ये छोटा है अमीर है ये गरीब है ये खत्री है ये शूदर है ये फलाना है अमक है। जदों गुरु की मत आ जाए तो गुरु की मत इन्हां सारे भेदां नूं खत्म कर दिंदी है। गुरु की मत सानू सारियां नू एक जगह ते केंद्रित कर दिंदी है। इस करके गुरु की मत की गल होनी चाहिए है वखो वखरियां मतां नहीं चलनियां चाहीदियां। तो महाराज सच्चे पातशाह जी अपनी शरण आए सिखां नू सारियां नू गुरमत प्रदान करदे हन।
भगत ज्ञान वैराग समेत।
जिहड़ी मत दिंदे ने जिस मत विच भगती है वैराग है ज्ञान है विवेक है ये चार चीजा चार ही मुक्ति दे दरवाजे ने भगती ज्ञान वैराग ते विवेक। ते सतगुरु जी जिहड़ी मत दिंदे सिखां नूं उस मत दे विच चारे चीजा आ जांदियां ने। भगती भी मिल जांदी गुरु बचना नाल, गुरु बचना नाल प्रेम प्राप्त हो जांदा वैराग मिल जांदा विवेक मिल जांदा है। हाँ जी
इस प्रकार नित समा बितावै।
इस प्रकार सतगुरु जी नेता प्रति अपना समा बतीत कर रहे हैं।
भए तरुण गुरु रूप सुहावै।
सतगुरु जी का स्वरूप अति सुंदर है। तरुण अवस्था विच जवानी दी अवस्था विच ने इस वेले कलगीधर जी वीहां क सालां दे नेड़े भी बाई साल दे लागे आयु हो गई है शरीर दी। ते बड़ा भर जवानी वाला महाराज जी का स्वरूप है बड़ा सुंदर। चेहरे ते थोड़ा थोड़ा दाढ़ा महाराज जी का प्रकाश रहा है।
केतक समा बतीतन भयो।
इसे तरह कुछ समा जदों होर बीत गया।
जब को भीम चंद मिल गयो।
जदों राजा भीम चंद गुरु साहब जी नूं मिल के गया ना जिस दिन दा कलगीधर जी दे दर्शन करके गया महाराज जी कोल जिहड़ियां कीमती वस्तुआं ने ओ वेख के गया है।
मन मूरख के चितवन सोई।
उस दिन तो बाद भीम चंद दे मन विच जिहड़ा रज के मां मूरख है इहदे मन विच इक चितवनी चली हुई उस दिन तो ही चली हुई है।
लैबे दुर्द प्रसादी जोई।
किसे तरीके कलगीधर जी दे कोलों प्रसादी हाथी लैणा उहदे लई साम दाम दंड भेद जिहड़े राजनीति दे चार तरीके ने उह सारे वरतना चाहुंदा भीम चंद। उसे दिन तो इहदे मन विच आ गई जिस दिन दा सतगुरां कोलों मिल के गया कि गुरु साहब कोल जिहड़ा प्रसादी हाथी है ਉਹ ਮੈਂ ਆਪਣੇ ਕੋਲ ਮੰਗਾ ਲੈਣਾ ਤੇ ਫਿਰ ਮੋੜ ਕੇ ਉਹਨਾਂ ਨੂੰ ਨਹੀਂ ਦੇਣਾ।
ਅਨਕ ਯਤਨ ਕੋ ਚਿਤਵਤ ਰਹੇ।
ਇਹ ਯਤਨ ਸੋਚਦਾ ਰਹਿੰਦਾ ਵੀ ਕਿਹੜਾ ਬਹਾਨਾ ਲਾ ਕੇ ਮੰਗਾਵਾਂ ਗੁਰੂ ਸਾਹਿਬ ਕੋਲੋਂ ਜਿਹੜਾ ਹਾਥੀ ਮੰਗਾਉਣਾ ਉਹਦੇ ਲਈ ਬਹਾਨਾ ਕਿਹੜਾ ਲਾਵਾਂ ਕਿਹੜਾ ਬਹਾਨਾ ਕਰਕੇ ਮੰਗਾਵਾਂ।
ਕਿਸ ਪ੍ਰਕਾਰ ਕਰ ਗੁਰ ਤੇ ਲੈ ਹੈ।
ਕਿਸ ਪ੍ਰਕਾਰ ਨਾਲ ਗੁਰੂ ਸਾਹਿਬ ਕੋਲੋਂ ਹਾਥੀ ਲੈਣਾ ਚਾਹੀਦਾ ਕਿਹੜੀ ਤਰਕੀਬ ਅਪਣਾਵਾਂ ਕਿਹੜੀ ਕੋਈ ਜੁਗਤੀ ਮੁਕਤੀ ਲਾਵਾਂ।
ਪ੍ਰਥਮ ਲੜਨ ਕੀ ਬਾਤ ਨਾ ਆਛੇ।
ਕਹਿੰਦਾ ਜੇ ਪਹਿਲਾਂ ਹੀ ਉਹਨਾਂ ਨਾਲ ਲੜ ਕੇ ਹਾਥੀ ਮੰਗਿਆ ਤੇ ਇਹ ਗੱਲ ਚੰਗੀ ਨਹੀਂ ਹੈ ਕਿ ਸਿੱਧਾ ਉਹਨਾਂ ਨਾਲ ਲੜ ਕੇ ਕਵਾਂ ਵੀ ਹਾਥੀ ਦੇ ਦਿਓ ਇਹ ਗੱਲ ਯੋਗ ਨਹੀਂ ਹੈ।
ਲਿਓ ਕਪਟ ਕਰ ਨਿਤ ਮਨ ਬਾਂਛੇ।
ਕਹਿੰਦਾ ਕੋਈ ਕਪਟ ਕਰਾਂ ਕੋਈ ਛਲ ਫਰੇਬ ਕਰਾਂ ਤੇ ਕਿਸੇ ਛਲ ਨਾਲ ਕਪਟ ਨਾਲ ਉਹਨਾਂ ਨੂੰ ਕਾਬੂ ਕਰਕੇ ਹਾਥੀ ਲੈ ਲਵਾਂ। ਏਦਾਂ ਦਾ ਕੋਈ ਕਪਟ ਛਲ ਫਰੇਬ ਰਾਜਾ ਭੀਮ ਚੰਦ ਰੋਜ਼ ਚਿਤਵਦਾ ਸੋਚਦਾ ਵੀ ਕਿਹੜਾ ਉਪਾਅ ਕਰਾਂ।
ਇੱਕ ਦਿਨ ਬੈਠ ਸਭਾ ਕੇ ਮਾਹੀ।
ਇੱਕ ਦਿਨ ਆਪਣੀ ਸਭਾ ਵਿੱਚ ਆਪਣੀ ਕਚਹਿਰੀ ਚ ਇਹ ਰਾਜਾ ਭੀਮ ਚੰਦ ਆਪਣੇ ਵਜ਼ੀਰਾਂ ਦੇ ਸਮੇਤ ਅਹਲਕਾਰਾਂ ਦੇ ਸਮੇਤ ਬੈਠਾ ਹੋਇਆ ਸੀ।
ਸ਼ੁਭ ਮਤ ਕਰੇ ਹਕਾਰਨ ਪਾਹੀ।
ਜਿਹੜੇ ਵਜ਼ੀਰ ਨੇ ਖਾਸ ਖਾਸ ਜਿਹੜੇ ਇਹਨੂੰ ਚੰਗੀ ਸਲਾਹ ਦੇਣ ਵਾਲੇ ਸਨ ਉਹ ਸਾਰੇ ਵਜ਼ੀਰ ਨੇ ਆਪਣੇ ਕੋਲ ਸੱਦ ਲਏ।
ਜਿਤਕ ਮੁਸਾਹਿਬ ਅਪਰ ਵਜ਼ੀਰ।
ਵਜ਼ੀਰਾਂ ਤੋਂ ਇਲਾਵਾ ਜਿਹੜੇ ਇਹਦੇ ਖਾਸ ਅਫਸਰ ਸੀ, ਜ਼ਿੰਮੇਵਾਰੀਆਂ ਜਿਹਨਾਂ ਨੂੰ ਇਹਨੇ ਖਾਸ ਦਿੱਤੀਆਂ ਹੋਈਆਂ ਸੀ, ਉਹ ਅਫਸਰ ਤੇ ਉਹ ਅਹਿਲਕਾਰ ਵੀ ਸੱਦ ਲਏ।
ਆਏ ਥਿਰੇ ਭੂਪਤ ਕੇ ਤੀਰ।
ਸਾਰੇ ਰਾਜੇ ਭੀਮ ਚੰਦ ਦੀ ਕਚਹਿਰੀ ਵਿੱਚ ਆ ਕੇ ਬੈਠ ਗਏ। ਹਾਂਜੀ,
ਸਭ ਟਿਗ ਭੰਨਿਓ ਮਨੋਰਥ ਆਪਣ।
ਸਾਰੇ ਵਜ਼ੀਰਾਂ ਨੂੰ, ਅਫਸਰਾਂ ਨੂੰ, ਅਹਿਲਕਾਰਾਂ ਨੂੰ ਇਹਨੇ ਆਪਣੇ ਮਨ ਦਾ ਮਨੋਰਥ ਦੱਸਿਆ, ਆਪਣੇ ਮਨ ਦੀ ਕਾਮਨਾ ਦੱਸੀ।
ਜਿਸ ਪ੍ਰਕਾਰ ਚਿਤਵਤ ਚਿਤ ਪਾਪਨ।
ਤੇ ਜਿਹੜੇ ਨਾਲ ਇਹ ਪਾਪ ਚਿਤਵਰਿਆ ਉਹ ਖੋਟੀ ਮਤ ਜੋ ਇਹਦੇ ਅੰਦਰ ਉਪਜੀ ਹੈ ਉਹ ਇਹਨੇ ਦੱਸੀ ਆਪਣੇ ਵਜ਼ੀਰਾਂ ਨੂੰ, ਕਿਉਂਕਿ ਇਹ ਪਾਪ ਕਰਮ ਵਾਲੀ ਮਤ ਸੀ ਕਿ ਕਲਗੀਧਰ ਜੀ ਨੂੰ ਕਿਸੇ ਛਲ ਕਪਟ ਨਾਲ ਕਾਬੂ ਕਰੀਏ, ਉਹਨਾਂ ਕੋਲੋਂ ਹਾਥੀ ਮੰਗਾਈਏ, ਪਾਪ ਹੀ ਹੈ। ਗੁਰੂ ਪੀਰਾਂ ਦੇ ਨਾਲ ਛਲ ਫਰੇਬ ਕਰਨਾ ਪਾਪ ਹੁੰਦਾ। ਗੁਰੂ ਪੀਰ ਨਾਲ, ਕਿਸੇ ਮਹਾਤਮਾ ਨਾਲ, ਕਿਸੇ ਸਾਧੂ ਨਾਲ ਕੋਈ ਛਲ ਫਰੇਬ ਕਰੇ ਤੇ ਉਹਦੀਆਂ ਕੁੱਲਾਂ ਗਰਕ ਹੋ ਜਾਂਦੀਆਂ। ਨਾ ਗੁਰੂ ਨਾਲ ਛਲ ਕਰਨਾ ਚਾਹੀਦਾ ਤੇ ਨਾ ਹੀ ਕਿਸੇ ਮਹਾਤਮਾ ਨਾਲ, ਕਿਸੇ ਸਾਧੂ ਨਾਲ। ਜਿਹੜਾ ਕਿਸੇ ਮਹਾਤਮਾ ਨਾਲ, ਸਾਧੂ ਨਾਲ, ਬੰਦਗੀ ਵਾਲੇ ਨਾਲ, ਕਿਸੇ ਨਾਮ ਜਪਣ ਵਾਲੇ ਗੁਰਸਿੱਖ ਨਾਲ ਛਲ ਕਰਦਾ ਉਹਦਾ ਲੋਕ ਵੀ ਵਿਗੜ ਜਾਂਦਾ ਤੇ ਪਰਲੋਕ ਵੀ ਵਿਗੜ ਜਾਂਦਾ। ਇਸ ਕਰਕੇ ਬੜਾ ਵੱਡਾ ਇਹ ਬੱਜਰ ਪਾਪ ਹੈ, ਉਹ ਪਾਪ ਇਹ ਵੀ ਚਿਤਵ ਰਿਹਾ ਤੇ ਜਿਹੜੇ ਇਹਦੇ ਵਜ਼ੀਰ ਨੇ ਉਹ ਵੀ ਬੈਠੇ ਚਿਤਵ ਰਹੇ ਹਨ।
ਮੈਂ ਚਾਹਤ ਗੁਰ ਤੇ ਗਜ ਲੀਨੋ।
ਕਹਿਣ ਲੱਗਾ ਵਜ਼ੀਰਾਂ ਨੂੰ, ਆਪਣੇ ਅਫਸਰਾਂ ਨੂੰ ਵੀ, ਗੁਰੂ ਕਲਗੀਧਰ ਜੀ ਦੇ ਕੋਲ ਉਹ ਜਿਹੜਾ ਪ੍ਰਸ਼ਾਦੀ ਹਾਥੀ ਆਪਾਂ ਵੇਖ ਕੇ ਆਏ ਹਾਂ, ਤੁਸੀਂ ਸਾਰਿਆਂ ਨੇ ਵੇਖਿਆ, ਉਹ ਪ੍ਰਸ਼ਾਦੀ ਹਾਥੀ ਮੈਂ ਕਿਸੇ ਤਰੀਕੇ ਗੁਰੂ ਜੀ ਕੋਲੋਂ ਲੈਣਾ ਚਾਹੁੰਦਾ ਹਾਂ।
ਅਚਰਜ ਮਹਾ ਬਿਲੋਕਨ ਕੀਨੋ।
ਉਹ ਹਾਥੀ ਵੀ ਕਾਹਦਾ ਹਾਥੀ, ਕਮਾਲ ਦਾ ਸੀ, ਬੜਾ ਅਸਚਰਜ ਹਾਥੀ ਸੀ। ਉਹਦਾ ਆਕਾਰ ਬੜਾ ਅਸਚਰਜ ਸੀ, ਉਹਦਾ ਰੰਗ ਵੀ ਬੜਾ ਅਨੂਠਾ ਸੀ।
ਕਿਸ ਤੇ ਆਗੇ ਸੁਣਿਓ ਨਾ ਐਸੇ।
ਇਦਾਂ ਦਾ ਹਾਥੀ ਮੈਂ ਵੇਖਣਾ ਤਾਂ ਕਿਤੇ ਰਿਹਾ, ਕਿਸੇ ਕੋਲ ਸੁਣਿਆ ਵੀ ਨੀਗਾ ਵੀ ਕਿਸੇ ਬੰਦੇ ਕੋਲ ਇਦਾਂ ਦਾ ਹਾਥੀ ਹੋਵੇ, ਮੈਂ ਉਹ ਸੁਣਿਆ ਵੀ ਨਹੀਂ।
ਵਿਖਣ ਬਿਲੋਚਨ ਤੇ ਹੋਏ ਕੈਸੇ।
ਕਹਿੰਦੇ ਵੇਖਣਾ ਤਾਂ ਬੜੀ ਦੂਰ ਦੀ ਗੱਲ ਹੈ ਵੀ ਮੈਂ ਕਿਸੇ ਰਾਜੇ ਕੋਲ, ਕਿਸੇ ਔਰੰਗਜ਼ੇਬ ਬਾਦਸ਼ਾਹ ਕੋਲ ਵੀ ਇਹੋ ਜਿਹਾ ਹਾਥੀ ਨਹੀਂ ਹੋਣਾ ਜਿਹੋ ਜਿਹਾ ਹਾਥੀ ਉਹਨਾਂ ਦੇ ਕੋਲ ਹੈ।
ਲਾਇਕ ਪਾਤਸ਼ਾਹਨ ਕੇ ਪਾਸੇ।
ਗੁਰੂ ਪੀਰ ਲੋਕ ਨੇ ਉਹਨਾਂ ਨੂੰ ਇਹੋ ਜਿਹੇ ਹਾਥੀਆਂ ਨਾਲ ਕੀ ਮਤਲਬ, ਇਹੋ ਜਿਹੇ ਹਾਥੀ ਤਾਂ ਮੇਰੇ ਵਰਗੇ ਰਾਜਿਆਂ ਦੇ ਘਰ ਆਉਣਾ ਚਾਹੀਦਾ, ਇਹੋ ਜਿਹੇ ਹਾਥੀ ਮੇਰੇ ਵਰਗੇ ਜਿਹੜੇ ਰਾਜੇ ਰਾਣੇ ਨੇ, ਪਾਤਸ਼ਾਹ ਨੇ, ਉਹਨਾਂ ਦੇ ਘਰ ਵਿੱਚ ਇੱਦਾਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ।
ਪਰਚਤ ਚਿੱਤ ਜਿਸ ਪਿਖਤ ਹੁਲਾਸੀ।
ਜਿਸ ਹਾਥੀ ਨੂੰ ਵੇਖ ਕੇ ਸਾਡਾ ਦਿਲ ਪਰਚਿਆ ਰਵੇ, ਅਸੀਂ ਖੁਸ਼ ਰਹੀਏ, ਉਸ ਹਾਥੀ ਦੀ ਸਵਾਰੀ ਕਰੀਏ, ਉਹਦੇ ਕੌਤਕ ਵੇਖੀਏ।
ਕਹਿ ਹਮ ਤੇ ਮਹਿ ਪਾਲਕ ਪਾਰੇ।
ਜਾਂ ਫਿਰ ਜਿਹੜੇ ਸਾਡੇ ਤੋਂ ਵੀ ਵੱਡੇ ਮਹਿ ਪਾਲਕ ਨੇ, ਮੇਰੇ ਤੋਂ ਵੀ ਜਿਹੜੇ ਵੱਡੇ ਰਾਜੇ ਹਨ।
ਸ਼ੋਭਤ ਦੀਰਘ ਥਿਰ ਹੈ ਦੁਆਰੇ।
ਜਾਂ ਉਹਨਾਂ ਦੇ ਘਰ ਚ ਇਹੋ ਜਿਹਾ ਹਾਥੀ ਹੋਣਾ ਚਾਹੀਦਾ। ਗੁਰੂ ਸਾਹਿਬ ਕੋਲ ਇਹੋ ਜਿਹੇ ਹਾਥੀ ਦਾ ਕੀ ਮਤਲਬ, ਉਹ ਤਾਂ ਸੰਤ ਲੋਕ ਨੇ। ਇਹ ਮਾਨਸਿਕਤਾ ਉਦੋਂ ਦੀ ਨਹੀਂ ਹੈ, ਇਹ ਮਾਨਸਿਕਤਾ ਅੱਜ ਦੇ ਲੋਕਾਂ ਵਿੱਚ ਵੀ ਹੈ ਵੀ ਜਿਹੜੇ ਧਰਮ ਕਰਮ ਵਾਲੇ ਲੋਕ ਨੇ, ਗੁਰੂ ਘਰਾਂ ਵਿੱਚ ਧਰਮ ਸਥਾਨਾਂ ਤੇ ਸੇਵਾਵਾਂ ਨਿਭਾਉਣ ਵਾਲੇ, ਇਹ ਮੋਟਰਸਾਈਕਲ ਦੇ ਉੱਤੇ ਮਿੱਟੀ ਘੱਟਾ ਜਿਹੜਾ ਇਹ ਫੱਕਦੇ ਰਹਿਣ, ਇਹਨਾਂ ਕੋਲ ਚੰਗੀ ਕਾਰ ਵਧੀਆ ਨਹੀਂ ਹੋਣੀ ਚਾਹੀਦੀ। ਜੇ ਹੋਵੇ ਤੇ ਫਿਰ ਕਹਿੰਦੇ ਆਹ ਵੇਖੋ ਇਹ ਬਾਬਿਆਂ ਦੀਆਂ ਮੌਜਾਂ, ਆਹ ਤਾਂ ਬੜੇ ਵਧੀਆ ਗੱਡੀਆਂ। ਹਾਂ ਜੇ ਪੈਦਲ ਤੁਰਦੇ ਜਾਣ ਫਿਰ ਬਾਬੇ ਚੰਗੇ, ਇੱਧਰ ਮੂੰਹ ਤੇ ਤੇਲ ਲਾਇਆ ਹੋਵੇ ਖੁਸ਼ਕੀ ਦੇ ਨਾਲ ਤੇ ਉਧਰ ਰਾਹ ਦੇ ਵਿੱਚ ਮਿੱਟੀ ਘੱਟਾ ਦਾੜੇ ਤੇ ਜੰਮਿਆ ਹੋਵੇ ਫਿਰ ਬਾਬੇ ਠੀਕ ਲੱਗਦੇ ਆ ਲੋਕਾਂ ਨੂੰ। ਇਹ ਮਾਨਸਿਕਤਾ ਉਦੋਂ ਵੀ ਸੀ, ਕਿਉਂਕਿ ਬੰਦੇ ਭਾਵੇਂ ਮਰ ਜਾਂਦੇ ਆ, ਸੋਚਾਂ ਥੋੜੀ ਮਰਦੀਆਂ ਨੇ। ਭੀਮ ਚੰਦ ਕਹਿੰਦਾ ਉਹ ਤਾਂ ਗੁਰੂ ਲੋਕ ਨੇ, ਸੰਤ ਲੋਕ ਨੇ, ਉਹਨਾਂ ਦੇ ਕੋਲ ਇਹੋ ਜਿਹੇ ਹਾਥੀਆਂ ਦਾ ਕੀ ਮਤਲਬ। ओहो जे हाथी ता मेरे वर्गे राजयां दे घर होने चाहिए है जां फिर जेडे मेरे तो बड़े राजे ने उना दे घर विच होने चाहिए हन।
ज्यों क्यों कर लीनो बने आवे
कहदा जिवें किवें करके छल कपट करके ओ हाथी गुरु जी कोलो लैणा ही बणदा जो भी तरीका अपनाना पवे वो आपा अपनाइए।
करें कपट कारज सर जावे
आपा जे कपट कीता उना नू केड़ा पता लगना ओ ता संत लोग ने आपा कपट करना छल करना ते उना कोलो हाथी ले आउणा।
होए सरल जे जाचहि गुरते
जे आपा सरल तरीके दे नाल उना कोलो हाथी मंगया
नहीं दे सकै प्रेम बहु उरते
उना ने देना नहीं। जे आपा सीधा जाके कहना जी सानू हाथी दे दो उना ने देना नहीं क्योंकि वो प्रेम बड़ा करते ने प्रसादी हाथी खुला छड़ छड़ दे आनंदपुर साहब मठियाइया दियां दुकाना ते मठियाइया खांदा ते हलवाइया नू पैसे रोज दिंदे है वो तो उनू संगल तक दी मार दे इन्ना प्रेम करते ने हाथी नू एदा उना ने देना नहीं। जे आपा सीधा मंगया भी हाथी सानू दे दो ते एदा नहीं उना ने देना।
रचहो कात ऐसी जिम देहे
आपा नू कोई टेढ़ा तरीका अपनाना पैना भी कोई छल फरेब करके फिर उना कोलो हाथी लिया सकदे हां।
एक बार क्यों हूं कर ले हैं
कहदा एक बार किसे तरीके किसे हिले वसीले नाल जे ओ प्रसादी हाथी उना कोलो आपा ले आंदा
भीम चंद को सुन कर आशै
ते फिर आपा मोड़ना नहीं। जदों राजे भीम चंद ने अपने मन दी ए गल अपने वजीरां दे सामने प्रगट कीती
कर विचार पुन बचन प्रकाशै
जिन्ने वजीर सी विचार करके बोले सारे सलाहकार नू सलाह देण लगे
एह तो नहीं कठिन कुछ बात
कहिंदे राजा इह कड़ा कोई औखा काम है छल बल करना कोई औखा थोड़ी हुंदा सी राजनीति दे दा जाणदे आ राजनीति विच छल बल ही चलदा ते साडे वर्गा छल बल केड़ा जानदा इह तां बड़ा सुखाला काम है इह तां असीं झट ही कर लैणा
गज लै बेकी प्राप्त घात
हाथी लियाउण दी जिहड़ी घात है दा पेच है ओह असीं झट ही बना लैणा
जोरावर को नंदन टीका
सुणो हुण गल केड़ा दा लाणा तुहाडा जिहड़ा टिक्का पुत्तर है वड्डा पुत्तर है
तिस उमाद है आवन टीका
ते ओहदे शगनां दा तिलक आउण वाला क्योंकि इहदा राजे भीम चंद दा पुत्तर मंगिया होया सी फतेह शाह दी लड़की नाल जिहड़ा श्रीनगर दा राजा सी गढ़वाल रियासत दा ते उत्थों तेरे लड़के वास्ते हुण शगन आउणा उत्थों लागी आउणे है ते ओहदा अपने कोल बहाना बन जाणा
फतेह शाह भेजियो अब चाहत
राजा फतेह शाह तंबोल भेजेगा राजा फतेह शाह शगन भेजेगा
सुता ब्याह को करन उमाहत
ते ओहदे ब्याह दी तरीक भी बिछणी है ब्याह दी तरीक दा साहे दी चिट्ठी भी भेजनी है
हित बरात मैं लेकर जाने ते
आपा गुरु जी दे कोल बहाना लावांगे भी साडे रिश्तेदार आउणे है ते उना ने शगन लाण आउणा ते बरात वास्ते जे आपा मंगिया के गुरु जी सानू हाथी दे दिओ भी असी बराते लैके जाणा
इम जाचे ते नह गुर माने
उना ने मनना कोई नहीं। जे आपा कहा ना भी असी बराते लैके जाणा हाथी ते फिर उना ने मनना कोई नहीं
जाने बहुत दिवस मैं ऐ है
क्योंकि उना ने कहना भी फिर बराते जाएगा दो तीन महीनिया बाद मुड़ेगा बरात जानी है बड़ी दूर उधरों आउणी है फिर बड़ा टाइम लग जाना उना ने मनना नहीं भी उत्थे टाइम बड़ा लग जाना समा लग जाना उना ने बराते भेजण लई हाथी नहीं देना
करें फरेब न कुंचर दे है
उना ने फिर कोई फरेब कर लेना ते सानू हाथी नहीं देना जे आपा बरात वास्ते मंगिया
या ते इस प्रकार नर जाए
आपा आ तरीका अपनाइए कोई बंदा भेजिए सियाणा गलबात करन वाला
सहत बेनती बाक अलाए
जेड़ा गुरु जी कोल बेनती सहत हाथ जोड़ के सिनेमर बेनती करे
श्रीनगर ते साक हमारे
जाके आखे भी श्रीनगर दे राजे फतेह शाह ने राजे भीम चंद दे लड़के दा शगन भेजना उत्थों बड़े बड़े वधिया वजीर आउणे ने
लागी पठे आए इस बारे
लागी आ रहे ने लाग लैण वास्ते शगन लैके आ रहे ने
तिन्हों दिखावन के हित चाहिए है
आपा ये बहाना लाइए गुरु जी नूं भी सानू दो चार दिनां लई हाथी चाहीदा भी ओह शगन ला के चले जाणगे दो चार दिन बाद। दो चार दिन लई हाथी सानू दे दिओ, उहनां नूं विखाण लई भी राजे दी टोर निकल जाएगी, इहदे नाल राजे भीम चंद दी वड्याई हो जाएगी। भी इदां दा कोई काम करिए, जे बरात लई मंगिया उहनां ने देना कोई नहीं, जे कहांगे सानू दो चार दिन वास्ते चाहिए वह शगन ला के चले जाणगे ते हाथी तुहाडा मोड़ देंगे।
वस्त अजायब तुम टिग लही है,
तुहाडे कोल जिहड़ियां इह अजायब वस्तुआं ने गुरु जी, ये सानू दो चार दिन कला हाथी नहीं, फिर तंबू भी मंग लीए, जा जड़िया उन्हां कोल होर चीजा ने वह भी मंग लियाईए।
करो कृपा जाचियो गज दीजे,
ते जे होर चीजा ना देन ते घटो घट इथे आके आपां जरूर रुक जाना, भी हाथी दे दिओ कला महाराज, भी हाथी दा की बिगड़ना, चलो तंबू खराब हो सकता जां होर, हाथी दा जानवर है जाएगा आ जाएगा, इहदा किहड़ा कोई बिगाड़ होण लगा, ते आपां पंज चार दिनां लई मांगवां हाथी उहनां कोल लै आईए, भी शगन ला के जदों चले जाणगे ते हाथी मोड़ देंगे।
राजन को कर अपन जनीजे,
ये भी कहिए गुरु जी नूं के राजिआं दा घर भी तुहाडा ही घर है, जे राजे भीम चंद दा घर है तां उह भी तुहाडा ही है महाराज, जे उहदा प्रताप होवेगा ते तुहाडा प्रताप होवेगा।
नर साकन के तिनो दिखाए,
रिश्तेदारां ने आउणा, साक सरबंधियां ने आउणा, उहनां नूं विखाणा ही है बस असीं, ते वेखणगे ते उह राजे भीम चंद दी वड्याई करनगे।
पुन हाथी इह देह पुचाए,
फिर दुबारा हाथी तुहाडे कोल वापस पहुंच दिया कर देवांगे।
जबै मुसाहिब मंत्र बतायव,
एदा एक वजीर ने यह सलाह दित्ती भीम चंद नूं भी बरात वास्ते ना मंगियो, फिर नहीं मिलना, जे कहोगे गुरु जी नूं भी सानू दो चार दिन वास्ते चाहिए, फिर शगना नूं मर्यादा जिहड़ी शगना दा तिलक होण तों बाद वापस भेज देंगे। ये जदों सलाह वजीर ने दित्ती,
भीम चंद सुन के हर खायव,
भीम चंद सुन के बड़ा खुश होया, भी ये तां बड़ी वधिया गल कही, ए तां बड़ी वधिया सलाह दित्ती है।
करी सराहन बुद्ध बडेरी,
कहदा ए तां बड़ी दिमाग वाली गल कीती वजीर साहब, एहो जी गल तां होर किसे दे दिमाग विच आउणी नहीं सी, वाकई तुसी बड़ी दूर अंदेशी बिरती नाले गल सोची है।
इस विधही आवत मत हेरी,
कहदा बस आही तरीका इहदे नाल हाथी दे देना, गुरु जी नूं की पता लगना भी असीं की छल कर रहे हां, उहनां नूं किहड़ा पता लगना, ਇਹ ਨਹੀਂ ਪਤਾ ਵੀ ਤੂੰ ਇੱਥੇ ਜੋ ਬੋਲ ਰਿਹਾ ਸੋਚ ਰਿਹਾ ਜਾਣੀ ਜਾਣ ਉੱਥੇ ਬੈਠਿਆਂ ਵੀ ਜਾਣਦੇ ਆਨੰਦਪੁਰ ਸਾਹਿਬ 'ਚ ਅੰਤਰਯਾਮੀ ਨੇ ਵਿਆਪਕ ਨੇ ਸਰਬ ਥਾਈ ਹਰ ਜਗ੍ਹਾ ਤੇ ਨੇ ਕਹਿੰਦਾ ਉਹਨਾਂ ਨੂੰ ਕਿਹੜਾ ਪਤਾ ਲੱਗਣਾ ਇਹਦੇ ਨਾਲ ਆਪਣਾ ਕੰਮ ਬਣ ਜਾਣਾ
ਇੱਕ ਵਾਰ ਕੁੰਚਰ ਸੋ ਪਾਉ
ਕਹਿੰਦਾ ਜੇ ਇੱਕ ਵਾਰੀ ਉਹ ਹਾਥੀ ਮੇਰੇ ਹੱਥ ਲੱਗ ਗਿਆ
ਬਹੁਰ ਨਾ ਦੇਉ ਨਿਕਟ ਰਖਵਾਉ
ਕਹਿੰਦਾ ਫਿਰ ਨਹੀਂ ਮੋੜਦਾ ਉਹਨੂੰ ਫਿਰ ਮੈਂ ਆਪਣੇ ਕੋਲ ਹੀ ਰੱਖਾਂਗਾ ਸ਼ਿੰਗਾਰ ਕੇ ਫਿਰ ਮੈਂ ਨਹੀਂ ਵਾਪਸ ਕਰਦਾ
ਸਭ ਹੂੰ ਮਸਲਤ ਇਹ ਠਹਿਰਾਈ
ਇਹ ਸਲਾਹ ਭੀਮ ਚੰਦ ਤੇ ਇਹਦੇ ਨਾਲ ਦੇ ਜਿੰਨੇ ਦੇ ਖੋਟੇ ਵਜ਼ੀਰ ਸੀ ਉਹਨਾਂ ਨਾਲ ਰਲ ਮਿਲ ਕੇ ਖੋਟੀ ਸਲਾਹ ਕੀਤੀ
ਗਜ ਪ੍ਰਾਪਤ ਹੋਇ ਇਮ ਮਨ ਭਾਈ
ਮਨ ਨੂੰ ਭਾ ਗਈ ਇਹ ਗੱਲ ਵੀ ਏਦਾਂ ਹਾਥੀ ਮਿਲ ਜੂ ਸਾਨੂੰ ਪ੍ਰਾਪਤ ਹੋ ਜਾਏਗਾ
ਤਬ ਵਕੀਲ ਕੋ ਨਿਕਟ ਹਕਾਰਾ
ਉਸੇ ਵੇਲੇ ਇੱਕ ਤੇਜ ਤਰਾਰ ਵਕੀਲ ਜਿਹੜਾ ਹੈ ਹੀ ਵਕੀਲ ਵਕੀਲ ਹੁੰਦਾ ਹੀ ਜਿਹੜਾ ਉਹੀ ਹੈ ਜਿਹੜਾ ਤੇਜ ਤਰਾਰ ਹੋਵੇ ਜਿਹੜਾ ਓਦਾਂ ਹੀ ਘੁੱਗੂ ਬੱਟ ਹੋਵੇ ਉਹਨੇ ਤੇ ਫਾਂਸੀ ਲਵਾਣੀ ਹੁੰਦੀ ਹੈ ਤੋ ਇਹ ਬੜਾ ਤੇਜ ਤਰਾਰ ਵਕੀਲ ਸੀ ਉਹ ਸੱਦ ਲਿਆ ਆਪਣੇ ਕੋਲੇ
ਸਗਲ ਭੇਦ ਤਿਸ ਪਾਸ ਉਚਾਰਾ
ਬੜੀ ਗੱਲਬਾਤ ਕਰਨੀ ਜਾਣਦਾ ਅੱਖਾਂ ਬੜੀਆਂ ਤੇਜ ਉਸ ਵਕੀਲ ਦੀਆਂ ਪੈਰ ਉਹਦੇ ਟਿਕਦੇ ਨਹੀਂ ਜ਼ਮੀਨ ਤੇ ਉਹਨੂੰ ਬੁਲਾਇਆ ਤੇ ਉਹਨੂੰ ਸਾਰੀ ਗੱਲਬਾਤ ਵਜ਼ੀਰਾਂ ਨੇ ਭੀਮ ਚੰਦ ਨੇ ਸਮਝਾਈ
ਗੁਰ ਟਿਕ ਜਾਹੋ ਪ੍ਰਸਾਦੀ ਲਿਆਵਹੋ
ਵਕੀਲ ਨੂੰ ਕਿਹਾ ਵੀ ਤੈਨੂੰ ਸਾਰੀ ਗੱਲਬਾਤ ਦੱਸ ਦਿੰਦੇ ਹਾਂ ਵੀ ਤੂੰ ਜਾ ਗੁਰੂ ਜੀ ਦੇ ਕੋਲ ਜੋ ਤਰੀਕਾ ਜੋ ਉਪਾਅ ਤੇਰੇ ਦਿਮਾਗ ਵਿੱਚ ਆਵੇ ਉਹ ਵਰਤ ਕੇ ਤੇ ਗੁਰੂ ਜੀ ਕੋਲੋਂ ਕਿਸੇ ਤਰੀਕੇ ਪ੍ਰਸ਼ਾਦੀ ਹਾਥੀ ਲਿਆ
ਆਪਣੀ ਬੁੱਧ ਵਿਸਾਲ ਉਪਜਾਵਹੋ
ਹੁਣ ਤੇਰੀ ਵਕਾਲਤ ਦਾ ਪਤਾ ਲੱਗਣਾ ਸਾਨੂੰ ਵੀ ਤੂੰ ਕੀ ਕਰਕੇ ਉਹਨਾਂ ਨਾਲੇ ਵੀ ਕਹਿਤਾ ਵੀ ਤੂੰ ਅੱਗੇ ਬੜੇ ਬੜੇ ਕੰਮ ਕੀਤੇ ਆਪਣੀ ਵਕਾਲਤ ਨਾਲ ਆਪਣੀ ਵਕੀਲੀ ਨਾਲ ਤੇ ਹੁਣ ਜਾ ਕੇ ਵਿਖਾ ਆਪਣੀ ਬੁੱਧੀ ਦਾ ਬਲ ਵੀ ਤੇਰਾ ਦਿਮਾਗ ਉੱਥੇ ਕਿੰਨਾ ਕੁ ਚੱਲਦਾ ਹੈ।
ਬੇਨਤੀ ਸਹਿਤ ਰਚੋ ਚਤੁਰਾਈ,
ਹੋਵੇ ਤੇਰੇ ਮੂੰਹ ਵਿੱਚੋਂ ਬੇਨਤੀ, ਪਰ ਬੇਨਤੀ ਵੀ ਚਤੁਰਾਈ ਸਹਿਤ ਹੋਣੀ ਚਾਹੀਦੀ ਹੈ। ਬੇਨਤੀ ਕਰਨੀ ਇਹ ਨਾ ਹੋਵੇ ਵੀ ਉੱਥੇ ਤੂੰ ਜਾ ਕੇ ਕੰਮ ਵਿਗਾੜ ਕੇ ਆ ਜਾ। ਕਹਿੰਦੇ ਵੀ ਬੇਨਤੀ ਕਰੀ ਪਰ ਚਤੁਰਾਈ ਸਹਿਤ ਬੇਨਤੀ ਕਰੀ, ਵੀ ਤੇਰੀ ਬੇਨਤੀ ਨੂੰ ਬੇਨਤੀ ਸਮਝਣ, ਉਹਨਾਂ ਨੂੰ ਇਸ ਗੱਲ ਦਾ ਇਲਮ ਨਾ ਹੋਵੇ ਵੀ ਤੂੰ ਕੋਈ ਚਲਾਕੀ ਕਰ ਰਿਹਾ ਉੱਥੇ ਤੇਰੇ ਚਿਹਰੇ ਦੇ ਹਾਵ ਭਾਵ। ਕਿਉਂਕਿ ਜਦੋਂ ਬੰਦਾ ਚਲਾਕੀ ਨਾਲ ਗੱਲ ਕਰਦਾ ਤਾਂ ਸੁਭਾਵਿਕ ਹੈ ਉਹਦੇ ਚਿਹਰੇ ਦੇ ਹਾਵ ਭਾਵ ਹੋਰ ਹੁੰਦੇ ਹੈ, ਉਹ ਸਰੀਰਕ ਤੌਰ ਤੇ ਕੀ ਹਿੱਲ ਜੁੱਲ ਕਰ ਰਿਹਾ, ਉਹ ਸਾਰੀਆਂ ਗੱਲਾਂ ਸਿਆਣੇ ਬੰਦੇ ਜਿਹੜੇ ਆ ਉਹ ਨੋਟ ਕਰ ਲੈਂਦੇ ਆ ਵੀ ਇਹ ਬੰਦਾ ਚਲਾਕੀ ਕਰ ਰਿਹਾ। ਅੱਖਾਂ ਤੋਂ ਪਕੜੇ, ਕਹਿੰਦੇ ਤੇਰੀਆਂ ਅੱਖਾਂ ਦਾ ਖਿਆਲ ਰੱਖੀ ਵੀ ਕਿਤੇ ਤੇਰੀਆਂ ਅੱਖਾਂ ਨਾ ਪੜ ਲੈਣ। ਪਰ ਉਹਨੂੰ ਇਹ ਨਹੀਂ ਸੀ ਪਤਾ ਵੀ ਸਤਿਗੁਰੂ ਤਾਂ ਦਿਲ ਪੜ੍ਹਨਾ ਜਾਣਦੇ ਨੇ, ਅੱਖਾਂ ਤਾਂ ਹਰ ਕੋਈ ਪੜ੍ਹ ਲੈਂਦਾ। ਸਤਿਗੁਰੂ ਜੀ ਤਾਂ ਅੰਦਰ ਦਿਲ ਪੜ੍ਹ ਲੈਂਦੇ ਆ, ਹਿਰਦਾ ਪੜ੍ਹ ਲੈਂਦੇ ਵੀ ਹਿਰਦੇ 'ਚ ਕੀ ਹੈ, ਘੱਟ ਘੱਟ ਕੇ ਅੰਤਰ ਕੀ ਜਾਣਤ, ਜਾਣੀ ਜਾਣਦੇ। ਪਰ ਜਿਵੇਂ ਸਿੱਖਿਆ ਸਿਖਾ ਰਿਹਾ ਭੀਮ ਚੰਦ, ਕਹਿੰਦਾ ਆਪਣੀ ਬੁੱਧੀ ਦੇ ਪੂਰੇ ਬਲ ਸਹਿਤ ਬੇਨਤੀ ਕਰੀ ਤੇ ਚਤੁਰਾਈ ਸਹਿਤ ਬੇਨਤੀ ਕਰੀ।
ਜਿਸ ਤੇ ਨਿਜ ਕਾਰਜ ਬਣ ਆਈ,
ਆਪਾਂ ਨੂੰ ਇਹ ਹੈ ਵੀ ਆਪਣਾ ਕੰਮ ਬਣ ਜਾਏ, ਬਸ ਜਿਹੜਾ ਸਾਡਾ ਕਾਰਜ ਹੈ ਉਹ ਬਣ ਜਾਵੇ।
ਕਹੋ ਕੂੜ ਬੜ ਕਪਟ ਸਮੇਤਾ,
ਹਾਂ ਕਪਟ ਦੇ ਸਹਿਤ ਝੂਠ ਹੀ ਬੋਲਣਾ ਪਏ, ਇੱਕ ਝੂਠ ਨਹੀਂ ਹਜ਼ਾਰ ਬੋਲਣੇ ਪੈਣ ਬੋਲਦੀ, ਜਿੰਨੇ ਝੂਠ ਬੋਲਣੇ ਪੈਣ ਬੋਲਦੀ। ਪਰ ਇਹਨੂੰ ਮਲੇਛ ਨੂੰ ਇਹ ਨਹੀਂ ਪਤਾ ਵੀ ਸੱਚ ਦੇ ਦਰਬਾਰ 'ਚ ਝੂਠ ਚੱਲ ਹੀ ਨਹੀਂ ਸਕਦਾ। ਸੂਰਜ ਦੇ ਵਿੱਚ ਕਦੇ ਹਨੇਰੇ ਦੀ ਕਲਪਨਾ ਕੀਤੀ ਜਾ ਸਕਦੀ ਹੈ ਕਿ ਸੂਰਜ ਦੇ ਵਿੱਚ ਹਨੇਰਾ ਕਿਤੇ ਕੋਈ ਕਲਪ ਸਕਦਾ ਵੀ ਸੂਰਜ ਵਿੱਚ ਕੋਈ ਕਹੇ ਹਨੇਰਾ, ਨਹੀਂ ਹੋ ਸਕਦਾ। ਸੱਚ ਦੇ ਸਾਹਮਣੇ ਕਦੇ ਝੂਠ ਦੀ ਕਲਪਨਾ ਹੋ ਹੀ ਨਹੀਂ ਸਕਦੀ। ਕਲਗੀਧਰ ਸੱਚ ਹਨ, ਇਹ ਝੂਠ ਬੋਲਣਾ ਚਾਹੁੰਦੇ। ਉੱਥੇ ਕਹਿਣ ਲੱਗੇ ਭੀਮ ਚੰਦ ਬੋਲਿਆ ਵਕੀਲ ਨੂੰ, ਕਹਿੰਦਾ ਜਿਹੜਾ ਝੂਠ ਬੋਲਣਾ ਪਏ, ਜਿਹੜਾ ਕਪਟ ਕਰਨਾ ਪਏ ਕਰ ਦੇਈ।
ਜਿਉਂ ਕਿਉਂ ਆਨੋ ਕਰੀ ਨਿਕੀਤਾ,
ਬਸ ਇੰਨਾ ਕੰਮ ਕਰੀ ਵੀ ਖਾਲੀ ਹੱਥ ਨਾ ਪਰਤੀ, ਜਿਵੇਂ ਕਿਵੇਂ ਕਰਕੇ ਉਹ ਪ੍ਰਸ਼ਾਦੀ ਲੈ ਆ ਵੀ ਮੇਰੇ ਦਿਲ ਚੋਂ ਨਹੀਂ ਪਿਆ ਭੁੱਲਦਾ। ਜਿਸ ਦਿਨ ਦਾ ਮੈਂ ਵੇਖਿਆ ਗੁਰੂ ਜੀ ਕੋਲ, ਉਸੇ ਦਿਨ ਤੋਂ ਮੇਰੇ ਹਿਰਦੇ 'ਚ ਵਸ ਗਿਆ ਉਹ ਪ੍ਰਸ਼ਾਦੀ ਹਾਥੀ। ਮੈਨੂੰ ਰਾਤ ਨੂੰ ਸੁੱਤੇ ਪਿਆ ਸੁਪਨੇ ਵੀ ਉਹਦੇ ਆਉਂਦੇ ਆ ਵੀ ਉਹ ਮੇਰੇ ਕੋਲ ਹੋਣਾ ਚਾਹੀਦਾ, ਮੇਰੇ ਸਿਰ ਤੇ ਉਹ ਚੌਰ ਕਰੇ, ਮੇਰੇ ਪੈਰ ਧੋਵੇ, ਮੇਰੇ ਪੈਰ ਪੂੰਝੇ, ਮੇਰੇ ਪੈਰਾਂ 'ਚ ਲਿਆ ਕੇ ਜੁੱਤੀ ਧਰੇ। ਕਹਿੰਦਾ ਉਹ ਮੇਰੇ ਕੋਲ ਹੋਣਾ ਚਾਹੀਦਾ, ਜਿਵੇਂ ਕਿਵੇਂ ਕਰਕੇ ਉਹ ਹਾਥੀ ਤੂੰ ਲੈ ਕੇ ਆਈ, ਖਾਲੀ ਹੱਥ ਨਾ ਪਰਤੀ।
ਜੇਕਰ ਇਹ ਕਾਰਜ ਕਰ ਲਿਆਵੇ ਹੈ,
ਵਕੀਲ ਸਾਹਿਬ ਜੇ ਤੁਸੀਂ ਇਹ ਕੰਮ ਕਰਕੇ ਲੈ ਆਏ,
ਬਹੁ ਬਖਸ਼ੀਸ਼ ਮੋਹੇ ਤੇ ਪਾਵ ਹੈ,
ਤੈਨੂੰ ਜਿਹੜੀ ਮੂੰਹ ਤੋਂ ਬਖਸ਼ੀਸ਼ ਕਹੇਗਾ ਮੈਂ ਦਿਆਂਗਾ, ਜੋ ਰੁਤਬਾ ਕਹੇਗਾ, ਜਿਹੜੀ ਜਗੀਰ ਕਹੇਗਾ, ਜਿੰਨੇ ਪੈਸੇ ਕਹੇਗਾ ਉਹ ਮੈਂ ਤੈਨੂੰ ਦੇਵਾਂਗਾ।
ਜਾਨੀ ਜਾਏ ਸੁਮਤ ਜਿਮ ਤੇਰੀ,
ਤੇਰੀ ਅਕਲ ਬੜੀ ਆ ਤਾਂ ਹੀ ਤੇਰੀ ਚੋਣ ਕੀਤੀ ਆ ਵੀ ਤੂੰ ਬਹੁਤ ਸਿਆਣਾ ਵਕੀਲ ਹੈ ਤੇ ਤੂੰ ਇਹ ਕੰਮ ਜ਼ਰੂਰ ਕਰ ਦੇਗਾ। ਹਾਂਜੀ,
ਸਕਲ ਪ੍ਰਕਾਰ ਖੁਸ਼ੀ ਹੋਏ ਮੇਰੀ,
ਮੇਰੀ ਤੇਰੇ ਤੇ ਸਕਲ ਪ੍ਰਕਾਰ ਨਾਲ ਖੁਸ਼ੀ ਹੋਵੇਗੀ ਜੇ ਤੂੰ ਮੇਰਾ ਇਹ ਕੰਮ ਕਰਕੇ ਆ ਜਾਵੇ।
ਜਿਮ ਦੇਖੇ ਗੁਰ ਕੋ ਰੁਖ ਮਹਾ,
ਜਿਵੇਂ ਤੂੰ ਗੁਰੂ ਜੀ ਦਾ ਰੁੱਖ ਵੇਖੇ, ਗੁਰੂ ਜੀ ਦਾ ਸੁਭਾਅ ਵੇਖੇ, ਪਹਿਲਾਂ ਗੱਲ ਕਰਨ ਲਈ ਉਹਨਾਂ ਦਾ ਰੁੱਖ ਵੀ ਵੇਖ ਲਈ, ਇਹ ਨਹੀਂ ਵੀ ਸਿੱਧਾ ਜਾਂਦੇ ਉਹਨਾਂ ਦੇ ਕੋਲ ਜਾ ਕੇ ਕਹਿਣ ਲੱਗ ਪਵੇ ਹਾਥੀ ਦੇ ਦਿਓ। ਪਹਿਲਾਂ ਉਹਨਾਂ ਦਾ ਸੁਭਾਅ ਵੇਖੀ, ਖੁਸ਼ ਨੇ, ਗੱਲਬਾਤ ਕਰਨ ਦੇ ਮਾਹੌਲ ਦੇ ਵਿੱਚ ਬੈਠ ਕੇ ਫਿਰ ਉਹਨਾਂ ਨਾਲ ਗੱਲ ਕਰੀ।
ਹੋਏ ਅਨੁਸਾਰੀ ਬੋਲੋ ਤਹਾਂ,
ਉਹਨਾਂ ਦੇ ਅਨੁਸਾਰੀ ਹੋ ਕੇ ਕਰੀ ਗੱਲ, ਉਹਨਾਂ ਨੂੰ ਇਹ ਨਾ ਮਹਿਸੂਸ ਪਵੇ ਵੀ ਤੂੰ ਉਹਨਾਂ ਤੋਂ ਬਾਗੀ ਹੈ ਕਿ ਅਸੀਂ ਉਹਨਾਂ ਤੋਂ ਬਾਗੀ ਹਾਂ, ਉਹਨਾਂ ਦੇ ਅਨੁਸਾਰੀ ਹੋ ਕੇ ਗੱਲਬਾਤ ਕਰੇ।
ਇਤਿਹਾਸਕ ਬਣਾਏ ਬਹੁ ਬਾਤੀ,
ਇਹਨਾਂ ਦੀਆਂ ਬੜੀਆਂ ਗੱਲਾਂ ਇਹਨੇ ਬਣਾ ਬਣਾ ਕੇ ਸਿਖਾਈਆਂ। ਨਾਲੇ ਇਹ ਵੀ ਕਹਿਦਾ ਵੀ ਜੇ ਕੰਮ ਕਰਕੇ ਆਇਆ ਫਿਰ ਤਾਂ ਤੇਰੀ ਸ਼ਾਬਾਸ਼, ਜੋ ਕਹੇਗਾ ਮੂੰਹੋਂ ਹਾਜ਼ਰ ਹੋਵੇਗਾ, ਪਰ ਜੇ ਨਾ ਕੀਤਾ ਤੇ ਫਿਰ ਵਕੀਲ ਸਾਹਿਬ ਉਹ ਵੀ ਮਾੜਾ ਜਿਹਾ ਸੋਚ ਲਿਓ, ਨਾਲ ਡਰਾਵਾ ਵੀ ਦੇ ਦਿੱਤਾ, ਕਿਉਂਕਿ ਹੈ ਹੀ ਜਿਹੜਾ ਵਕੀਲ, ਜੇ ਉਹਦੇ ਅੰਦਰ ਭੈ ਨਾ ਹੋਵੇਗਾ ਤਾਂ ਵੀ ਗੱਲ ਨਹੀਂ ਬਣਨੀ, ਵੀ ਇਕੱਲਾ ਲਾਲਚ ਪੈਸਾ ਤਾਂ ਨਹੀਂ। ਪੈਸੇ ਦੇ ਨਾਲ ਨਾਲ ਪੈਸਾ ਤਾਂ ਕੋਈ ਦੂਸਰੀ ਪਾਰਟੀ ਵਾਲਾ ਵੱਧ ਵੀ ਦੇ ਦਿਓ ਤਾਂ ਵਕੀਲ ਅੰਦਰ ਭੈ ਵੀ ਹੋਵੇਗਾ ਤਾਂ ਗੱਲ ਬਣੇਗੀ। ਰਾਜੇ ਨੇ ਉਹ ਵੀ ਨੀਤੀ ਅਪਣਾਈ, ਕਹਿੰਦਾ ਫਿਰ ਇਹ ਨਾ ਸੋਚੀ ਵੀ ਇਹੀ ਵਕੀਲ ਰਹੇਗਾ ਤੂੰ ਇੱਥੇ ਆਉਂਦਿਆਂ, ਹੋ ਸਕਦਾ ਫਿਰ ਵਕਾਲਤ ਤੇਰੀ ਜਾਂਦੀ ਰਹੇ ਅਤੇ ਕਿਤੇ ਹੋਰ ਪਾਸੇ ਤੈਨੂੰ ਲਾਉਣਾ ਪਵੇ। ਇਹ ਵੀ ਡਰਾਤਾ ਉਹਨੂੰ ਕਹਿ ਦਿੱਤਾ ਵੀ ਆਪਣਾ ਪੂਰਾ ਜ਼ੋਰ ਲਾਵੇ ਜਾ ਕੇ।
ਸਿਖਰਾਵਤ ਰਚ ਬੇਹਿਤ ਘਾਤੀ
ਸਿੱਖਿਆ ਦਿੰਦੇ ਨਾਲ ਵਜ਼ੀਰ ਜਿੰਨੇ ਬੈਠੇ ਸਾਰੇ ਦਿੰਦੇ ਤੂੰ ਆਹ ਗੱਲ ਕਰੀ ਤੂੰ ਆਹ ਕਰੀ, ਸਾਰੀ ਸਿੱਖਿਆ ਦੇ ਰਹੇ ਨੇ, ਪੱਟੀਆਂ ਪੜਾ ਰਹੇ ਨੇ।
ਮਹਿਮਾ ਲਖੈ ਨਾ ਇਹ ਜਗ ਸਵਾਮੀ,
ਇਹ ਮੂਰਖ ਇਹ ਨਹੀਂ ਜਾਣਦਾ ਭੀਮ ਚੰਦ ਤੇ ਦੇ ਵਜ਼ੀਰ ਕਿ ਜਿਸ ਕਲਗੀਧਰ ਜੀ ਨੂੰ ਠੱਗਣ ਦੀ ਬਿਰਤੀ ਬਣਾ ਰਹੇ ਨੇ ਉਹ ਅੰਤਰਜਾਮੀ ਨੇ, ਉਹ ਸਾਰੇ ਜਗਤ ਦੇ ਸਵਾਮੀ ਨੇ।
ਸਕਲ ਘਟਨ ਕੋ ਅੰਤਰ ਜਾਮੀ,
ਉਹ ਸਾਰੇ ਘਟਾਂ ਦੇ ਅੰਤਰ ਜਾਮੀ ਹਨ।
ਅਤਮਤ ਕੇ ਰਤਨਾਕਰ ਪੂਰੇ,
ਅਤਮਤ ਦੇ ਰਤਨਾਕਰ ਹਨ, ਯਾਨੀ ਕਿ ਲੋਕ ਕਹਿੰਦੇ ਆ ਵੀ ਫਲਾਣੀ ਦੁਨੀਆਂ ਦੇ ਬੰਦੇ ਬੜੇ ਸੁਚੇਤ ਬੜੇ ਸਿਆਣੇ ਨੇ, ਕਲਗੀਧਰ ਉਹ ਨੇ ਜਿਹੜੇ ਸਾਰੇ ਸੰਸਾਰ ਦੇ ਜੀਆਂ ਨੂੰ ਸਿਆਣਪ ਬਖਸ਼ਣ ਵਾਲੇ। ਕਤਹੂੰ ਸੁਚੇਤ ਹੋਏ ਕਹਿ ਚੇਤਨਾ ਕੋ ਚਾਰ ਕੀਓ, ਕਿਤੇ ਸੁਚੇਤ ਹੋ ਕੇ ਚੇਤਨਾ ਨੂੰ ਵੀ ਚਾਰ ਚੰਨ ਲਾ ਰਹੇ ਨੇ ਮਹਾਰਾਜ। ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਦਿਮਾਗ ਇਹਨਾਂ ਵਿੱਚ ਕੰਮ ਕਰ ਰਿਹਾ ਉਹਦੇ ਵਿੱਚ ਜਿਹੜੀ ਸ਼ਕਤੀ ਕੰਮ ਕਰ ਰਹੀ ਹੈ ਉਹ ਸ਼ਕਤੀ ਆ ਕਿੱਥੋਂ ਰਹੀ ਹੈ, ਉਹ ਬਾਜਾਂ ਵਾਲੇ ਕਲਗੀਧਰ ਜੀ ਦੇ ਕੋਲੋਂ ਹੀ ਆ ਰਹੀ ਹੈ ਨਾ। ਜਿੰਨੇ ਸੰਸਾਰ ਦੇ ਜੀਆਂ 'ਚ ਸੋਚਣ ਦੀ ਸ਼ਕਤੀ ਹੈ ਬੋਲਣ ਦੀ ਸ਼ਕਤੀ ਆ, ਉਹ ਸ਼ਕਤੀ ਕਿੱਥੋਂ ਆ ਰਹੀ ਹੈ, ਚੇਤਨ ਸੱਤਾ ਉਹ ਕਲਗੀਆਂ ਵਾਲੇ ਪਾਤਸ਼ਾਹ ਦੀ ਹੈ, ਪਰਮੇਸ਼ਰ ਨੇ ਨਾ ਉਹ। ਹਾਂਜੀ,
ਬੜ ਗੰਭੀਰ ਚਰਿੱਤ ਜਿਨ ਰੂਰੇ,
ਐਸੇ ਕਲਗੀਧਰ ਜੀ ਜਿਹਨਾਂ ਦਾ ਚਰਿੱਤਰ ਬਹੁਤ ਸੁੰਦਰ ਹੈ ਔਰ ਜੋ ਬੜੇ ਗੰਭੀਰ ਤੇ ਡੂੰਘੇ ਨੇ, ਜਿਨ੍ਹਾਂ ਦਾ ਆਸ਼ਾ ਕੋਈ ਜਾਣ ਨਹੀਂ ਸਕਦਾ।
ਰੰਚਕ ਭਰ ਚਾਰ ਚਾਤੁਰਤਾ ਪਾਏ,
ਇਹਦੇ ਕੋਲ ਥੋੜੀ ਜਿੰਨੀ ਚਲਾਕੀ। ਸਤਿਗੁਰੂ ਜੀ ਉਸ ਚਤੁਰਾਈ ਦੇ ਸਮੁੰਦਰ ਨੇ, ਇਹਨਾਂ ਕੋਲ ਇੱਕ ਬੂੰਦ ਜਿੰਨੀ ਚਤੁਰਾਈ ਹੈ।
ਛਲਿਓ ਚਹੈ ਤਿੰਨ ਲੱਖ ਅਲ ਪਾਏ,
ਇਹ ਉਹਨਾਂ ਨੂੰ ਛਲਣਾ ਚਾਹੁੰਦਾ, ਜਿਹੜੇ ਸਾਰੇ ਜਗਤ ਨੂੰ ਛਲਣ ਵਾਲੇ ਛਲੀਆ ਨੇ, ਇਹ ਥੋੜੀ ਜਿਹੀ ਚਤੁਰਾਈ ਲੈ ਕੇ ਤੇ ਉਹਨਾਂ ਨੂੰ ਛਲਣਾ ਚਾਹੁੰਦੇ। ਕਲਗੀਧਰ ਪਾਤਸ਼ਾਹ ਪਾਰਬ੍ਰਹਮ ਪਰਮੇਸ਼ਰ, ਪਰਮੇਸ਼ਰ ਵਰਗਾ ਛਲੀਆ ਹੈ ਕੋਈ ਭਲਾ? ਅਕਾਲ ਪੁਰਖ ਮਾਇਆ ਦੀ ਜਿਹੜੀ ਠਗਮੂਰੀ ਬੂਟੀ ਸੁਘਾ ਕੇ ਸਭ ਨੂੰ ਠੱਗੀ ਜਾਂਦਾ, ਛਲੀ ਜਾਂਦਾ। ਤੂੰ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਨੇ ਕਲਗੀਧਰ ਜੀ, ਇਹ ਉਹਨਾਂ ਨੂੰ ਛਲਣਾ ਚਾਹੁੰਦੇ ਹਨ।
ਮਾਰ ਤੰਡ ਮੰਡਲ ਬੜ ਚੰਡੰ,
ਕਲਗੀਧਰ ਜੀ ਮਾਰ ਤੰਡ ਸੂਰਗ ਦੇ ਸਮਾਨ ਪ੍ਰਕਾਸ਼ਨ ਵਾਲੇ, ਪ੍ਰਚੰਡ ਸੂਰਗ ਦੀ ਲੋ ਵਾਂਗੂ ਨੇ।
ਜੋ ਦੀਪਤ ਬ੍ਰਹਿਮੰਡ ਖੰਡੰ,
ਜਿਨ੍ਹਾਂ ਦਾ ਪ੍ਰਕਾਸ਼ ਪੂਰੇ ਬ੍ਰਹਿਮੰਡ ਨੂੰ ਪ੍ਰਕਾਸ਼ ਰਿਹਾ।
ਲਖੈ ਸੁਰਾਸੁਰ ਸਤਿਗੁਰ ਸਾਚਾ,
ਜਿਨ੍ਹਾਂ ਨੂੰ ਦੇਵਤੇ ਦਾਨਵ ਸਭ ਸੱਚਾ ਸਤਿਗੁਰੂ ਜਾਣ ਕੇ ਸੀਸ ਝੁਕਾਉਂਦੇ ਨੇ।
ਛਲਿਓ ਚਹਿਤ ਤਿੰਨ ਕੋ ਮਤ ਕਾਚਾ,
ਕੱਚੀ ਮਤ ਵਾਲਾ ਪਹਾੜੀਆ ਉਹਨਾਂ ਨੂੰ ਛਲਣਾ ਚਾਹੁੰਦਾ, ਉਹਨਾਂ ਦੇ ਉੱਤੇ ਆਪਣੀ ਚਤਰਾਈ ਚਲਾਣਾ ਚਾਹੁੰਦਾ ਹੈ।
ਗਰਬ ਕਰੈ ਉਰ ਜਿਉਂ ਖਦਯੋਤ,
ਕਹਿੰਦੇ ਜਿਵੇਂ ਕੋਈ ਖਦਯੋਤ, ਕਹਿੰਦੇ ਨੇ ਜੁਗਨੂ ਨੂੰ ਟਟਹਿਣੇ ਹੁੰਦੇ ਆ ਨਾ, ਰਾਤ ਨੂੰ ਆ ਚਮਕਦੇ ਫਿਰਦੇ ਹੁੰਦੇ, ਕਹਿੰਦੇ ਉਹਦੇ ਵਾਂਗ ਹੁਣ ਜਿਵੇਂ ਕੋਈ ਖਦਯੋਤ ਟਟਹਿਣਾ ਉਹ ਹੰਕਾਰ ਕਰੇ,
ਉਡ ਉਡ ਨਿਜ ਦਿਖ ਰਾਏ ਉਦੋਤ,
ਸੂਰਜ ਦੇ ਸਾਹਮਣੇ ਜਾਵੇ ਵੀ ਮੈਂ ਸੂਰਜ ਦੀ ਲੋ ਮਿੱਠੀ ਪਾ ਦਿਆ, ਮੇਰੀ ਰੋਸ਼ਨੀ ਵੱਧ ਹੈ, ਦਿਨੇ ਤਾਂ ਦਿਸਦਾ ਹੀ ਨਹੀਂ ਗਾ ਸੂਰਗ ਦੇ ਸਾਹਮਣੇ। ਉਹ ਕਹਿੰਦੇ ਬਸ ਉਹੀ ਹਾਲਾਤ ਭੀਮ ਚੰਦ ਤੇ ਉਹਦੇ ਵਜ਼ੀਰਾਂ ਦੀ ਹੈ, ਇਹ ਉਹ ਟਟਹਿਣੇ ਵਾਂਗੂ ਹੰਕਾਰੇ ਫਿਰਦੇ ਆ ਤੇ ਸਤਿਗੁਰੂ ਜੀ ਦੇ ਸਾਹਮਣੇ ਆਪਣਾ ਬਲ ਪ੍ਰਕਾਸ਼ਣਾ ਚਾਹੁੰਦੇ। ਕੀ ਬਲ ਹੈ ਇਹਨਾਂ ਦਾ, ਟਟਹਿਣੇ ਦੀ ਕਿੰਨੀ ਕੁ ਰੋਸ਼ਨੀ ਹੈ ਜਿਹੜੀ ਸੂਰਗ ਦੇ ਸਾਹਮਣੇ ਮਾਇਨੇ ਰੱਖਦੀ ਹੋਵੇ।
ਲੈ ਸਿੱਖਿਆ ਕੋ ਸਕਲ ਪ੍ਰਕਾਰੀ,
ਹਾਂ ਸਾਰੀ ਸਿੱਖਿਆ ਉਸ ਵਕੀਲ ਨੇ ਲੈ ਲਈ, ਵਕੀਲ ਨੂੰ ਜਿੰਨੀ ਟ੍ਰੇਨਿੰਗ ਦੇਣੀ ਸੀ ਉਹਨਾਂ ਨੇ ਦੇ ਦਿੱਤੀ।
ਚੱਲ ਬੇਹਿਤ ਵਕੀਲ ਭਾ ਤਿਆਰੀ,
ਵਕੀਲ ਨੇ ਚੱਲਣ ਵਾਸਤੇ ਤਿਆਰੀ ਕਰ ਲਈ।
ਨਿਜ ਰਾਜੇ ਕੋ ਧੀਰਜ ਦੀਨ,
ਉਹਨੇ ਚੱਲਣ ਤੋਂ ਪਹਿਲਾਂ ਵਕੀਲ ਨੇ ਆਪਣੇ ਰਾਜੇ ਨੂੰ ਧੀਰਜ ਦਿੱਤਾ, ਭੀਮ ਚੰਦ ਨੂੰ ਗੱਲਬਾਤ ਕਰਕੇ।
ਕਰੋ ਫਰੇਬ ਅਨੇਕ ਪਰਬੀਨ,
ਫਿਕਰ ਨਾ ਕਰੋ ਰਾਜਾ, ਮੈਂ ਜਿੰਨਾ ਫਰੇਬ ਕਰ ਸਕਦਾ ਉਹ ਕਰਾਂਗਾ ਜਿੰਨਾ ਛਲ ਜਿੰਨੀ ਚਤਰਾਈ ਕਰ ਸਕਿਆ ਉਹ ਕਰਾਂਗਾ
ਆਨਿਓ ਹੀ ਜਾਨੋ ਮਨ ਮਾਹੀ
ਬਸ ਇਹ ਜਾਣ ਲੋ ਆ ਗਿਆ ਹਾਥੀ ਤੇ ਪਹੁੰਚ ਗਿਆ ਬਸ ਮੇਰੇ ਜਾਣ ਦੀ ਦੇਰੀ ਹੈ ਹਾਥੀ ਤਾਂ ਸਮਝੋ ਵੀ ਬਾਹਰ ਖੜਾ ਤੁਹਾਡੇ ਕਿਲੇ ਦੇ ਵਕੀਲ ਏਦਾਂ ਹੀ ਕਰਦੇ ਹੁੰਦੇ ਆ ਜਦੋਂ ਕਲਾਇੰਟ ਆਉਂਦਾ ਨਾ ਪਹਿਲੀ ਵਾਰੀ ਉਹ ਇਹੀ ਕਹਿੰਦੇ ਬਸ ਤੁਸੀਂ ਤਾਂ ਜਿੱਤੇ ਪਏ ਹੋ ਸਾਲ ਕੁ ਜਦੋਂ ਲੰਘ ਜਾਂਦਾ ਫਿਰ ਕਹਿੰਦੇ ਥੋੜਾ ਜਿਹਾ ਔਖਾ ਲੱਗਦਾ ਉਹ ਪਹਿਲਾਂ ਉਹੀ ਵਕੀਲ ਤਾਂ ਉਹਨਾਂ ਦੀ ਮਨਸਾ ਹੀ ਇਹੀ ਹੁੰਦੀ ਹੈ ਵੀ ਕਿਸੇ ਤਰੀਕੇ ਕੋਈ ਵਿਰਲਾ ਹੀ ਹੋਊ ਜਿਹੜਾ ਕਹੇ ਸਪਸ਼ਟ ਰੂਪ ਦੇ ਵਿੱਚ ਵੀ ਇਹਦੇ 'ਚ ਕੀ ਹੋ ਸਕਦਾ ਤੇ ਕਹਿਣ ਲੱਗਾ ਜੀ ਹਾਥੀ ਤਾਂ ਆਇਆ ਸਮਝੋ ਬਸ ਤੁਹਾਡੇ ਦਰਵਾਜ਼ੇ ਤੇ ਖੜਾ ਬਸ ਬੇਫਿਕਰ ਹੋ ਜਾਓ
ਤੁਮ ਇਕਬਾਲ ਬਿਦਤ ਜਿਹੇ ਕਾਹੀ
ਇਹ ਗੱਲ ਜਿਹੜੀ ਹੈ ਤੇਰਾ ਜਿਹੜਾ ਇਕਬਾਲ ਹੈ ਰਾਜਾ ਤੂੰ ਰਾਜਾ ਭੀਮ ਚੰਦ ਹੈ ਕੋਈ ਤੂੰ ਛੋਟਾ ਬੰਦਾ ਥੋੜੀ ਹੈ ਸਾਰੀਆਂ ਪਹਾੜੀ ਰਿਆਸਤਾਂ ਦੇ ਵਿੱਚ ਤੇਰਾ ਇਕਬਾਲ ਬੁਲੰਦ ਹੈ ਤੇਰਾ ਨਾਮ ਬੁਲੰਦ ਹੈ
ਸੈਲੇਂਦਰਨ ਬਿੰਦਨ ਕੋ ਟੀਕਾ
ਜਿੰਨੇ ਸੈਲੇਂਦਰਨ ਜਿੰਨੇ ਪਹਾੜੀ ਰਾਜੇ ਨੇ ਬ੍ਰਿੰਦਨ ਬ੍ਰਿੰਦਨ ਮਤਲਬ ਸਾਰੇ ਰਾਜੇ ਇਹਨਾਂ ਦਾ ਟੀਕਾ ਟੀਕਾ ਕਹਿੰਦੇ ਇਹਨਾਂ ਦਾ ਸ਼੍ਰੋਮਣੀ ਹੈ ਤੂੰ ਸਾਰਿਆਂ ਦਾ ਵੱਡਾ
ਜਥਾ ਗਜਿੰਦਰ ਮ੍ਰਿਗਨ ਮੋਹਨੀਕਾ
ਕਹਿੰਦੇ ਜਿਵੇਂ ਗਜਿੰਦਰ ਗਜਿੰਦਰ ਕਹਿੰਦੇ ਆ ਹਾਥੀਆਂ ਦਾ ਜਿਹੜਾ ਰਾਜਾ ਉਹ ਸ਼ੇਰ ਹੁੰਦਾ ਮ੍ਰਿਗਨ ਹਿਰਨਾਂ ਦਾ ਰਾਜਾ ਉਹ ਸ਼ੇਰ ਹੁੰਦਾ ਜਿੰਨੇ ਪਹਾੜੀ ਰਾਜੇ ਨੇ ਉਹਨਾਂ ਦੇ ਵਿੱਚ ਤੂੰ ਬੱਬਰ ਸ਼ੇਰ ਹੈ ਹਾਂਜੀ
ਸਫਲ ਹੈ ਤੋਹੇ ਮਨੋਰਥ ਸਾਰੇ
ਤੇਰੇ ਸਾਰੇ ਮਨੋਰਥ ਸਫਲ ਹੋਣਗੇ ਉਹ ਹਾਥੀ ਸਮਝ ਲੈ ਤੇਰੇ ਕੋਲ ਆਇਆ ਖੜਾ
ਇਮ ਤਰੀਫ ਕਰ ਚਹਿਤ ਪਧਾਰੇ
ਤਾਂ ਭੀਮ ਚੰਦ ਦੀਆਂ ਤਰੀਫਾਂ ਦੇ ਪੁਲ ਬੰਨ ਕੇ ਇਹ ਚੱਲ ਪਿਆ
ਨਮੋ ਕਰਤ ਹੈ ਤਬ ਹੈ ਅਰੂਡਾ
ਮੱਥਾ ਟੇਕ ਕੇ ਚੱਲ ਪਿਆ ਇਹ ਵਕੀਲ
ਗਮਨਿਓ ਪੰਥ ਚਿਤੈ ਛਲ ਗੂਡਾ
ਜਾਂਦਾ ਛਲ ਸੋਚਦਾ ਜਾਂਦਾ ਦਿਮਾਗ ਦੜਾਉਂਦਾ ਜਾਂਦਾ ਵੀ ਕਿਵੇਂ ਗੱਲ ਕਰਨੀ ਹੈ ਸ਼ੁਰੂਆਤ ਕਿੱਥੋਂ ਕਰਨੀ ਹੈ ਕਿਵੇਂ ਪਹਿਲੀ ਮਿਲਣੀ ਵਿੱਚ ਕੀ ਗੱਲਬਾਤ ਚੱਲਣੀ ਹੈ ਉਹ ਸਾਰੀਆਂ ਸੋਚਾਂ ਵਕੀਲ ਸੋਚਦਾ ਜਾ ਰਿਹਾ
ਪਹੁੰਚਿਓ ਆਨ ਅਨੰਦਪੁਰ ਥਾਨਾ
ਸ੍ਰੀ ਅਨੰਦਪੁਰ ਸਾਹਿਬ ਆਣ ਪਹੁੰਚਿਆ
ਕੀਨਸ ਡੇਰਾ ਹੇਰ ਮਕਾਨਾ
ਤੇ ਜਿੱਥੇ ਕੋਈ ਟਿਕਾਣਾ ਮਿਲਿਆ ਉੱਥੇ ਨੇ ਡੇਰਾ ਕਰ ਲਿਆ ਅਨੰਦਪੁਰ ਸਾਹਿਬ ਵਕੀਲ ਨੇ
ਧਰ ਕਰ ਚੀਰ ਸਰੀਰ ਅਛੇਰੇ
ਵਧੀਆ ਕੱਪੜੇ ਚੰਗੇ ਸਾਫ ਸੁਥਰੇ ਕੱਪੜੇ ਵਕੀਲਾਂ ਵਾਲੇ ਵਜ਼ੀਰਾਂ ਵਾਲੇ ਉਹ ਇਹਨੇ ਪਾ ਲਏ
ਸਤਿਗੁਰ ਪੋਰ ਪਹੁੰਚ ਤਿਸ ਬੇਰੇ
ਜਿੱਥੇ ਸਤਿਗੁਰਾਂ ਦਾ ਦਰਬਾਰ ਹੈ ਦਰਵਾਜੇ ਤੇ ਦਰਸ਼ਨੀ ਡੋੜੀ ਤੇ ਆ ਪਹੁੰਚਿਆ
ਦਵਾਰ ਪਾਲਕੋ ਭਨਤ ਜਨਾਈ
ਅੱਗੇ ਜਿਹੜਾ ਦਰਵਾਜੇ ਤੇ ਸੇਵਾਦਾਰ ਦਰਬਾਨਚੀ ਖੜਾ ਸੀ ਦਵਾਰ ਪਾਲ ਉਹਨੂੰ ਇਹਨੇ ਆਪਣੇ ਬਾਰੇ ਦੱਸਿਆ ਵੀ ਮੈਂ ਕੌਣ ਆ ਤੇ ਕਿੱਥੋਂ ਆਇਆ
ਪਠਿਓ ਮੋਹੇ ਗੁਰ ਢਿਗ ਗਹਿਰਾਈ
ਦੱਸਿਆ ਕਿ ਮੈਨੂੰ ਰਾਜੇ ਭੀਮ ਚੰਦ ਨੇ ਗੁਰੂ ਸਾਹਿਬ ਜੀ ਦੇ ਕੋਲ ਭੇਜਿਆ
ਅੰਤਰ ਜਾਏ ਕਰੋ ਸੁਧ ਮੋਰੀ
ਤੇ ਮੇਰੀ ਆਉਣ ਦੀ ਜਿਹੜੀ ਖਬਰ ਹੈ ਉਹ ਅੰਦਰ ਜਾ ਕੇ ਕਲਗੀਧਰ ਜੀ ਨੂੰ ਦਿਓ
ਕਰੋ ਬੰਦਨਾ ਜੁਗ ਕਰ ਜੋਰੀ
ਮੇਰੇ ਵੱਲੋਂ ਹੱਥ ਜੋੜ ਕੇ ਬੰਦਨਾ ਕਰੀ ਸਤਿਗੁਰਾਂ ਨੂੰ ਨਾਲ ਵਕੀਲ ਕਹਿੰਦਾ ਵੀ ਅੰਦਰ ਜਾਈ ਮੇਰੇ ਵੱਲੋਂ ਹੱਥ ਜੋੜ ਕੇ ਵੰਦਨਾ ਕਰਕੇ ਫੇਰ ਉਹਨਾਂ ਨੂੰ ਦੱਸੀ ਕਿ ਰਾਜੇ ਭੀਮ ਚੰਦ ਦਾ ਵਕੀਲ ਮਿਲਣ ਆਇਆ
ਸੁਨਤ ਪੋਰ ਪਤ ਤਿਸ ਠਹਿਰਾਇਓ
ਕਹਿੰਦੇ ਰਾਜੇ ਭੀਮ ਚੰਦ ਦਾ ਨਾਂ ਸੁਣ ਕੇ ਦੁਆਰਪਾਲ ਕਹਿੰਦਾ ਇੱਥੇ ਠਹਿਰ ਜਾ ਮੈਂ ਪਹਿਲਾਂ ਅੰਦਰ ਪੁੱਛਾਂਗਾ ਤੂੰ ਹੋਵੇਂਗਾ ਭੀਮ ਚੰਦ ਦਾ ਵਕੀਲ ਕੋਈ ਗੱਲ ਨਹੀਂ ਬੜੇ ਆਉਂਦੇ ਆ ਤੁਹਾਡੇ ਵਰਗੇ ਪਰ ਪਹਿਲਾਂ ਸਤਿਗੁਰੂ ਜੀ ਦੇ ਕੋਲ ਜਾ ਕੇ ਮੈਂ ਆਗਿਆ ਲਵਾਂਗਾ
ਆਪ ਕਹਿਓ ਜਹਿ ਪ੍ਰਭੂ ਸੁਹਾਇਓ
ਕਲਗੀਧਰ ਜੀ ਦੇ ਪਾਸ ਉਹ ਦੁਆਰਪਾਲ ਪਹੁੰਚਿਆ ਜਿੱਥੇ ਪਾਤਸ਼ਾਹ ਬਿਰਾਜਮਾਨ ਸਨ
ਰੁੱਖ ਕੋ ਦੇਖ ਜੋਰ ਕਰ ਬੋਲਾ
ਸਤਿਗੁਰਾਂ ਦੇ ਕੋਲ ਜਾ ਕੇ ਖਲੋ ਗਿਆ ਕਿਉਂਕਿ ਇਹ ਵੀ ਵੱਡਿਆਂ ਦਾ ਸਤਿਕਾਰ ਹੁੰਦਾ ਵੀ ਅੱਗੇ ਜਾ ਕੇ ਹੱਥ ਜੋੜ ਕੇ ਖਲੋ ਜਾਣਾ ਉਹ ਵੇਖਣ ਆਪ ਪੁੱਛਣ ਹਾਂ ਜੀ ਕਿਵੇਂ ਆਏ ਹੋ ਫਿਰ ਗੱਲ ਕਰਨੀ ਇਹ ਨੀ ਵੀ ਪੱਥਰ ਵਾਂਗੂ ਸਿੱਧਾ ਅਗਲੇ ਦੀ ਹਿੱਕ ਚ ਵੱਜੋ ਦੱਸੋ ਜੀ ਮੇਰੀ ਗੱਲ ਦਾ ਜਵਾਬ ਦਿਓ ਸਤਿਕਾਰ ਇਹ ਮਰਿਆਦਾ ਹੈ ਇਹ ਨਿੱਕੀ ਨਿੱਕੀ ਗੱਲ ਬਹੁਤ ਮਾਇਨੇ ਰੱਖਦੀ ਹੈ ਕਿਸੇ ਸਤਿਕਾਰਯੋਗ ਨੂੰ ਸਾਧੂ ਨੂੰ ਕਿਸੇ ਨੂੰ ਮਿਲਣਾ ਵੱਡਿਆਂ ਨੂੰ ਮਿਲਣਾ ਕੋਲ ਜਾ ਕੇ ਖਲੋ ਜਾਓ ਆਪੇ ਧਿਆਨ ਵੇਖਣਗੇ ਮਾਰਨਗੇ ਵੀ ਕਿਉਂ ਖੜਾ ਭਾਈ ਦੱਸੋ ਇਹ ਖਲੋ ਗਿਆ ਮਹਾਰਾਜ ਜੀ ਨੇ ਜਦੋਂ ਵੇਖਿਆ ਹਾਂਜੀ ਫੇਰੇ ਬੋਲਿਆ ਦੱਸਣ ਵਾਸਤੇ
ਸ਼੍ਰੀ ਪ੍ਰਭ ਨਿਜ ਦਾਸਨ ਕੋ ਓਲਾ।
ਸਤਿਗੁਰੂ ਜੀ ਐਸੇ ਨੇ ਜਿਹੜੇ ਆਪਣਿਆਂ ਦਾਸਾਂ ਤੇ ਸੇਵਾਦਾਰਾਂ ਦਾ ਆਸਰਾ ਹਨ।
ਭੀਮ ਚੰਦ ਸਹਿ ਲਿੰਦਰ ਬਲਿੰਦੰ
ਦੱਸਿਆ ਦਵਾਰਪਾਲ ਨੇ ਮਹਾਰਾਜ ਰਾਜੇ ਭੀਮ ਚੰਦ ਨੇ
ਪਠਿਓ ਵਕੀਲ ਨਮਹਿ ਕਰ ਬੰਦੰ
ਆਪਣਾ ਵਕੀਲ ਭੇਜਿਆ ਹੱਥ ਜੋੜ ਕੇ ਮੱਥਾ ਟੇਕ ਕੇ
ਕਦਮ ਪਦਮ ਕੋ ਦਰਸ਼ਨ ਚਾਹਤ
ਉਹ ਬਾਹਰ ਖੜਾ ਦਰਵਾਜੇ ਤੇ ਤੁਹਾਡੇ ਚਰਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹੈ।
ਕੁਛ ਕਾਰਜ ਹਿਤ ਲਖੈ ਉਮਾਹਤ
ਲੱਗਦਾ ਵੀ ਕੋਈ ਕੰਮ ਹੈ ਉਹਨੂੰ। ਦਵਾਰਪਾਲ ਨੇ ਝੱਟ ਪਛਾਣ ਲਿਆ ਮਹਾਰਾਜ ਜੀ ਦੇ ਸਿੱਖ ਵੀ ਜਿਹੜੇ ਨੇ ਬੜੇ ਚੁਕੰਨੇ ਸਾਵਧਾਨ ਨੇ। ਮਹਾਰਾਜ ਜੀ ਨੂੰ ਕਹਿਣ ਲੱਗਾ ਮਹਾਰਾਜ ਏਦਾਂ ਲੱਗਦਾ ਵੀ ਕੋਈ ਕੰਮ ਹੈ ਉਹਨੂੰ, ਉਹ ਕਿਸੇ ਕੰਮ ਕਰਕੇ ਮਿਲਣ ਆਇਆ।
ਥਿਰਿਓ ਪੋਰ ਪਰ ਯਥਾ ਹੁਕਮ ਹੋਇ
ਬਾਹਰ ਦਰਵਾਜੇ ਤੇ ਖੜਾ, ਹੁਣ ਆਪ ਜੀ ਆਗਿਆ ਕਰੋ ਵੀ ਉਹਨੂੰ ਅੰਦਰ ਆਵਣ ਦੇਈਏ ਜਾਂ ਰੋਕੀਏ।
ਕਹੈ ਸੁਨਾਨਵ ਸੁਨਾਵਨ ਕ੍ਰਿਤੀ ਤਥਾ ਹੈ।
ਆਓ ਕੋਈ ਆਪਣਾ ਕੰਮ ਜਾਪਦਾ ਆਇਆ ਤੇ ਉਹ ਅੰਦਰ ਆ ਕੇ ਤੁਹਾਨੂੰ ਆਪਣਾ ਕੰਮ ਦੱਸਣਾ ਚਾਹੁੰਦਾ ਹੈ।
ਸ਼੍ਰੀ ਕਲਗੀਧਰ ਸਤਿਗੁਰ ਸਾਚੇ
ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰੂ ਜੀ
ਸੁਨਤ ਉਚਾਰੀ ਆਇਸ ਤਾਚੇ
ਮਹਾਰਾਜ ਜੀ ਨੇ ਆਗਿਆ ਦਿੱਤੀ ਦਵਾਰਪਾਲ ਨੂੰ ਕਹਿਣ ਲੱਗੇ
ਕਰੈ ਹਕਾਰਨ ਤਿਸ ਕੋ ਕਾਲੀ।
ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਕਹੋ ਵੀ ਕੱਲ ਬੁਲਾਵਾਂਗੇ ਉਹਨਾਂ ਨੂੰ ਦਰਬਾਰ ਚ, ਅੱਜ ਉਹਨਾਂ ਨੂੰ ਕਹੋ ਵੀ ਜਾ ਕੇ ਆਰਾਮ ਕਰਨ ਤੇ ਕੱਲ ਮਿਲਾਂਗੇ, ਕੱਲ ਬੁਲਾਵਾਂਗੇ।
ਦੇਗ ਰਸਤੇ ਰੱਖੋ ਨਾ ਖਾਲੀ
ਉਹਨਾਂ ਨੂੰ ਲੰਗਰ ਪਾਣੀ ਪਹੁੰਚਦਾ ਕਰੋ, ਜਿਹੜੀ ਕੋਈ ਰਸਤ ਬਸਤ ਚਾਹੀਦੀ ਹੈ ਗੁਰੂ ਘਰੋਂ, ਨਾਲ ਉਹਦੇ ਹੋਰ ਵੀ ਬੰਦੇ ਹੋਣਗੇ, ਉਹਨਾਂ ਦੇ ਲੰਗਰ ਪਾਣੀ ਦਾ ਰਹਿਣ ਸਹਿਣ ਦਾ ਪ੍ਰਬੰਧ ਕਰੋ ਤੇ ਕਹੋ ਵੀ ਕੱਲ ਨੂੰ ਅਸੀਂ ਮਿਲਾਂਗੇ ਉਹਨੂੰ।
ਦਵਾਰਪਾਲ ਤਬ ਆਨ ਸੁਣਾਈ
ਦਵਾਰਪਾਲ ਆਇਆ ਤੇ ਉਹਨੇ ਆ ਕੇ ਵਕੀਲ ਨੂੰ ਦੱਸਿਆ
ਆਛੀ ਮਾਨ ਗਯੋ ਨਿਜ ਥਾਈ।
ਵਕੀਲ ਨੇ ਕਿਹਾ ਜੀ ਸਤ ਬਚਨ ਕੱਲ ਨੂੰ ਮਿਲ ਲਵਾਂਗੇ, ਉਹ ਸਤ ਬਚਨ ਕਹਿ ਕੇ ਵਕੀਲ ਚਲਾ ਗਿਆ।
ਕਹਿ ਪੁਨ ਰਸਤ ਪੁਚਾਵਨ ਕਰੀ
ਫਿਰ ਉਹਦੇ ਡੇਰੇ ਵਿੱਚ ਜਿਹੜੀ ਕੋਈ ਰਸਤ ਬਸਤ ਚਾਹੀਦੀ ਸੀ ਘੋੜਿਆਂ ਲਈ ਘਾਹ ਪੱਠਾ ਆਦਿਕ, ਗੁਰੂ ਘਰ ਆਇਆ ਹੈ ਇਸ ਕਰਕੇ ਸਨਮਾਨ ਤਾਂ ਹੈਗਾ ਹੀ ਹੈ, ਪ੍ਰੇਮ ਨਾਲ ਆਇਆ ਹਾਲੇ, ਇਸ ਕਰਕੇ ਉਹਦੇ ਲਈ ਸਾਰੇ ਲੰਗਰ ਪਾਣੀ ਦਾ ਪ੍ਰਬੰਧ, ਕਿਉਂਕਿ ਜਿਹੜਾ ਹੱਥ ਜੋੜ ਕੇ ਆਵੇ ਉਹਦੇ ਲਈ ਦੇਗ ਪੱਕੀ, ਗੁਰੂ ਕਾ ਲੰਗਰ ਉਹਦੇ ਲਈ ਹਾਜ਼ਰ ਹੈ। ਆਓ ਮਹਾਰਾਜ ਛਕੋ, ਆਸਣ ਮੰਜਾ ਬਿਸਤਰਾ ਦਿਆਂਗੇ, ਆਓ ਬੈਠੋ। ਮਹਾਰਾਜ ਚੜ ਕੇ ਆਏ ਲਈ ਤੇਗ ਪੱਕੀ, ਸ਼ਰਨ ਆਏ ਲਈ ਦੇਗ ਪੱਕੀ, ਚੜ ਕੇ ਆਏ ਲਈ ਤੇਗ ਪੱਕੀ। ਇਹ ਹਾਲੇ ਸ਼ਰਨ ਹੀ ਆਇਆ ਨਾ, ਭਾਵੇਂ ਛਲ ਫਰੇਬ ਕਰ ਰਿਹਾ, ਪਰ ਇਸ ਕਰਕੇ ਗੁਰੂ ਘਰ ਵੱਲੋਂ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਗਿਆ।
ਖਾਨ ਪਾਨ ਕੀ ਨਸ ਬਿਦ ਖਰੀ
ਇਹਨੇ ਲੰਗਰ ਪ੍ਰਸ਼ਾਦਾ ਛਕਿਆ
ਜਿੱਥੇ ਡੇਰੇ ਹੋਏ ਨਿਸਾ ਬਿਤਾਈ,
ਜਿੱਥੇ ਦਾ ਡੇਰਾ ਸੀ ਉੱਥੇ ਰਾਤ ਬਤੀਤ ਕੀਤੀ।
ਜਾਗੇ ਪੁਨ ਪ੍ਰਭਾਤ ਹੈ ਆਈ,
ਅਗਲੇ ਦਿਨ ਉੱਠੇ ਹਨ
ਸਤਿਗੁਰ ਕਰ ਇਸ਼ਨਾਨ ਸ਼ੁਭ ਨੀਰੰ।
ਇੱਧਰ ਕਲਗੀਧਰ ਜੀ ਪਹਿਰ ਰਾਤ ਰਹਿੰਦਿਆਂ ਉੱਠਣ ਦਾ ਨੇਮ ਸੀ, ਉੱਠ ਕੇ ਇਸ਼ਨਾਨ ਪਾਨ ਕੀਤਾ,
ਬੈਠ ਸਮਾਧ ਲਗਾਏ ਗਹੀਰੰ।
ਗਰੀਬਨ ਵਾਜ ਪਾਤਸ਼ਾਹ ਨੇ ਆਪਣੇ ਅਚਲ ਅਮਰ ਸਥਿਰ ਰਹਿਣ ਵਾਲਾ ਸਵਰੂਪ ਜਿਹੜਾ ਹੈ ਉਹਦੇ ਵਿੱਚ ਆਪਣਾ ਧਿਆਨ ਜੋੜਿਆ ਹੈ, ਸਮਾਧੀ ਲਾਈ ਹੈ।
ਚਾਰ ਸਰੀਰ ਚੀਰ ਬਿਦਨੀਕੰ
ਜਦੋਂ ਤੱਕ ਲੋ ਨਹੀਂ ਲੱਗਦੀ ਉਦੋਂ ਤੱਕ ਨੇਤਰ ਮੁੰਦ ਕੇ ਬੈਠੇ ਰਹੇ।
ਬਾਂਦੀ ਜਿਗਾ ਰੁਚਰ ਉਸ਼ਨੀਕੰ
ਜਦੋਂ ਲੋ ਲੱਗੀ ਉੱਠੇ, ਦਸਤਾਰ ਸਜਾਈ, ਸੋਹਣੇ ਬਸਤਰ ਧਾਰਨ ਕੀਤੇ।
ਉਦਿਓ ਦਿਓਸ ਪਤ ਬਾਹਰ ਆਏ
ਜਦੋਂ ਸੂਰਜ ਵਾਹਵਾ ਚੜ ਗਿਆ, ਫਿਰ ਸਤਿਗੁਰੂ ਜੀ ਆਪਣੇ ਆਸਣ ਤੋਂ ਉੱਠ ਕੇ ਬਾਹਰ ਆਏ।
ਕਲਗੀ ਸੁੰਦਰ ਸ਼ੋਭ ਵਧਾਏ
ਸੁੱਤੇ ਕਲਗੀ ਬੜੀ ਸੁੰਦਰ ਮਹਾਰਾਜ ਜੀ ਦੀ ਸ਼ੋਭਾ ਵਧਾ ਰਹੀ ਹੈ।
ਨੰਦ ਚੰਦ ਜੁਤ ਬ੍ਰਿੰਦ ਮਸੰਦੰ
ਭਾਈ ਨੰਦ ਚੰਦ ਜੀ ਹੋਰ ਗੁਰੂ ਘਰ ਦੇ ਜਿੰਨੇ ਮਸੰਦ ਨੇ, ਮਾਮਾ ਕਿਰਪਾਲ ਚੰਦ ਜੀ ਸਾਰੇ ਨਾਲ ਹਨ।
ਪਦ ਅਰਬਿੰਦ ਬੰਦ ਕਰ ਬੰਦੰ
ਸਭ ਨੇ ਕਲਗੀ ਧਰ ਜੀ ਦੇ ਚਰਨਾਂ ਤੇ ਆਣ ਕੇ ਵੰਦਨਾ ਕੀਤੀ ਆ, ਮੱਥਾ ਟੇਕਿਆ ਹੈ।
ਮਾਤੁਲ ਤਬ ਕਿਰਪਾਲ ਚੱਲ ਆਏ
ਇਹਨੇ ਨੂੰ ਮਾਮਾ ਕਿਰਪਾਲ ਚੰਦ ਜੀ ਵੀ ਚੱਲ ਕੇ ਆ ਪੁੱਜੇ।
ਭਗਨੀ ਨੰਦ ਬੰਦ ਸੁਖ ਪਾਇਓ
ਆਪਣੀ ਭਗਨੀ ਭੈਣ ਦੇ ਪੁੱਤਰ ਯਾਨੀ ਕਿ ਆਪਣੇ ਭਾਣਜੇ ਕਲਗੀਧਰ ਜੀ ਦੇ ਚਰਨਾਂ ਤੇ ਮੱਥਾ ਟੇਕਿਆ।
ਪੰਚੋ ਵੀਰ ਭਾਣਜੇ ਆਏ
ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਭਾਣਜੇ ਭਾਈ ਸੰਗੋ ਸ਼ਾਹ ਹੋਣੀ ਵੀ ਆ ਗਏ।
ਬਸਤਰ ਸ਼ਸਤਰ ਤੇ ਅਧਿਕ ਸੁਹਾਏ
ਇਹਨਾਂ ਨੇ ਬੜੇ ਸੋਹਣੇ ਬਸਤਰ ਸ਼ਸਤਰ ਸਰੀਰ ਤੇ ਧਾਰ ਧਾਰਨ ਕੀਤੇ ਹੋਏ ਸ਼ੋਭਨੀਕ ਹਨ
ਦਰਸ਼ਨ ਕਾਂਖੀ ਸੰਗਤ ਜੇਤੀ
ਸੰਗਤ ਵੀ ਆ ਗਈ ਜਿਨ੍ਹਾਂ ਦੇ ਮਨ ਚ ਗੁਰੂ ਦਰਸ਼ਨਾਂ ਦੀ ਕਾਂਖਾ ਹੈ
ਲਏ ਉਪਾਇਨ ਪਹੁੰਚੀ ਤੇਤੀ
ਭੇਟਾਵਾਂ ਲੈ ਕੇ ਮਹਾਰਾਜ ਜੀ ਦੇ ਚਰਨਾਂ ਚ ਸੰਗਤ ਹਾਜ਼ਰ ਹੋਈ
ਹੋਣ ਲੱਗੀ ਅਰਦਾਸ ਅਗਾਰੀ
ਸਤਿਗੁਰੂ ਜੀ ਦੇ ਸਨਮੁਖ ਸਭ ਸੰਗਤਾਂ ਦੀਆਂ ਅਰਦਾਸਾਂ ਹੋਣ ਲੱਗੀਆਂ
ਹੀਰ ਹੀਰ ਹਰਖਤ ਹੋਏ ਵਾਰੀ
ਸਾਰੇ ਵੇਖ ਵੇਖ ਕੇ ਸਤਿਗੁਰੂ ਜੀ ਦੇ ਦਰਸ਼ਨ ਕਰ ਕਰਕੇ ਵਾਰੇ ਵਾਰੇ ਜਾਂਦੇ ਹਨ
ਸਿੰਘਾਸਨ ਥਿਤ ਢੁਰ ਤੋਂ ਚੋਰ
ਸਿੰਘਾਸਨ ਦੇ ਉੱਤੇ ਸਤਿਗੁਰੂ ਜੀ ਬੈਠੇ ਸੀਸ ਤੇ ਚਵਰ ਝੁੱਲ ਰਿਹਾ ਹੈ
ਬੈਠੇ ਕੁਲ ਸੋਢੀ ਸਿਰ ਮੋਰ
ਸੋਢੀਆਂ ਦੀ ਕੁਲ ਦੇ ਸਿਰਮੌਰ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਸੋਹਣੇ ਤਖਤ ਦੇ ਬੈਠੇ ਦਰਸ਼ਨ ਦੇ ਰਹੇ ਨੇ
ਦਾਸਨ ਕਰੈ ਭਾਵਨਾ ਪੂਰੀ
ਦਾਸਾਂ ਦੀਆਂ ਭਾਵਨਾਵਾਂ ਪੂਰੀਆਂ ਕਰ ਰਹੇ ਨੇ
ਸਭ ਤੇ ਭਈ ਸਭਾ ਸ਼ੁਭ ਪੂਰੀ
ਸਾਰੀ ਸਭਾ ਮਹਾਰਾਜ ਜੀ ਦੀ ਸੰਗਤ ਨਾਲ ਭਰ ਗਈ
ਕਰੁਣਾ ਭਰੇ ਬਿਲੋਚਨ ਕੋ ਰਹਿ
ਸਭ ਤੇ ਕਰਨਾ ਭਰੇ ਨੇਤਰਾਂ ਨਾਲ
ਹੇਰੈ ਪ੍ਰੀਏ ਸਿੱਖਨ ਕੀ ਓ
ਆਪਣੇ ਸਿੱਖਾਂ ਵੱਲ ਵੇਖ ਰਹੇ ਨੇ ਵਕੀਲ ਗੁਰੂ ਸ਼ਰਨ ਚ ਆਇਆ ਜਿਵੇਂ ਗੱਲਬਾਤ ਹੋ ਰਹੀ ਹੈ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ